सपना करता पुरख निर्भव निर्वैर अकाल मूरत अजूनी सैभं गुर प्रसाद जप आद सत जुगाद सच है सच नानक होशी पी सच जो बोला तो बोला स्वामी कुदरत कारण हमारी साध संग नानक जस गायो जो प्रभु की अत प्यारी मूक उच्चरे शास्त्र खट इंग गिरन चल जाए अंद लख बदरो सुने जो काल कृपा करा अपनाम श्री वाहिगुरु साहिब जीओ आसा बाणी भगत पन्ने जी की एक ओंकार सतगुर प्रसाद परमत फिर दबो जनम बिलाने तन मन तन नहीं तीरे लालच बिख काम लुबद राता मन बिसरे प्रभ हीरे परमत फिर दबो जनम बिलाने तन मन तन नहीं तीरे लालच बिख काम लुबद राता मन बिसरे प्रभ हीरे वाहेगुरु जी का खालसा वाहेगुरु जी की राजान राज आनान भान देवान देव उपमा महान चवर तखत सतर नालक परम सतगुरु साहेब श्री गुरु ग्रंथ साहेब जी की पावन हजूरी विच हर जस सरवण करने लई एकत्र होई गुरु रूप साहब संगत जी सारे गुरमुख प्यारे माई भाई मनोवृत्तियों नूं एकाग्र करन वास्ते मनुखा जन्म दे भले लई अपनी हाजरी गुरु के पावन चरणा विच लगाण लई एक बार प्यार नाल आखो सतनाम श्री वाहिगुरु। बाणी दे कुछ ऐसे वचन ने कि मनुख नूं जिहड़ी संग करनी चाहीदी है वो नाम जपन लग्या वाहिगुरु कहन लग्या नहीं करनी चाहीदी बल्कि सतगुरु कहंदे ने मन पाप करत तू सदा संग पाप करदे हां बुरे कर्म करदे हां संग करनी चाहीदी वाहिगुरु कहण नाल मुख पवित्र हुंदा है वाहिगुरु कहण नाल श्वासां दा भला हुंदा है वाहिगुरु कहण नाल सुख मिलदे ने वाहिगुरु कहण नाल ईश्वर नाल जुड़ जाईदा है वाहिगुरु कहण नाल मुक्ति मिल जांदी है ਇਸ ਕਰਕੇ ਵਾਹਿਗੁਰੂ ਕਹਿਣ ਤੋਂ ਕਦੇ ਸੰਗਿਆ ਨਾ ਕਰੋ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਆਸਾ ਰਾਗ ਵਿੱਚ ਆਪਾਂ ਭਗਤ ਧੰਨਾ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਉਸ ਦੀ ਵਿਚਾਰ ਕਰਨੀ ਹੈ। ਧੰਨਾ ਜੀ ਗੁਰਬਾਣੀ ਇਹ ਦੱਸਦੀ ਹੈ ਕਿ ਜੱਟ ਬਰਾਦਰੀ ਨਾਲ ਸੰਬੰਧ ਰੱਖਦੇ ਸਨ, ਖੇਤੀ ਕਰਨ ਵਾਲੇ। ਆਪ ਦੇ ਮਾਂ ਬਾਪ ਸੰਤ ਸੇਵੀ ਸਨ, ਸਤ ਸੰਗੀ ਸਨ। ਉਹਨਾਂ ਤੋਂ ਸਾਧੂਆਂ ਦੀ ਸੇਵਾ ਕਰਦਿਆਂ ਧੰਨਾ ਜੀ ਦੇ ਮਨ ਵਿੱਚ ਈਸ਼ਵਰ ਦੀ ਲਗਨ ਲੱਗੀ। ਆਪ ਰੋਜ਼ਾਨਾ ਡੰਗਰਾਂ ਨੂੰ ਚਰਾਉਣ ਲਈ ਬਾਹਰ ਜਾਂਦੇ, ਗੰਗਾ ਦੇ ਕੰਢੇ ਤੇ ਤਰਲੋਚਨ ਨਾਮੇ ਬ੍ਰਾਹਮਣ ਜੋ ਹੈ ਉਸ ਨੂੰ ਠਾਕਰ ਪੂਜਾ ਕਰਦਿਆਂ ਤੱਕਦੇ। ਜਵਾਨ ਹੋ ਗਏ, ਆਪਨੇ ਤਰਲੋਚਨ ਨੂੰ ਇਹ ਗੱਲ ਕਹੀ ਕਿ ਜੇ ਤੁਸੀਂ ਯੋਗ ਸਮਝੋ ਮੈਂ ਵੀ ਠਾਕਰ ਜੀ ਦੀ ਪੂਜਾ ਕਰਨੀ ਚਾਹੁੰਦਾ ਤੇ ਮੈਨੂੰ ਇੱਕ ਠਾਕਰ ਦੇ ਦਿਓ, ਮੈਂ ਵੀ ਤੁਹਾਡੇ ਵਾਂਗ ਠਾਕਰ ਦੀ ਪੂਜਾ ਕਰਾਂਗਾ। ਭਗਤ ਧੰਨਾ ਜੀ ਦੀ ਜਿਹੜੀ ਜੀਵਨ ਗਾਥਾ ਹੈ ਉਹ ਇਹ ਦੱਸਦੀ ਹੈ ਕਿ ਤਰਲੋਚਨ ਕਈ ਦਿਨ ਲਗਾਤਾਰ ਟਾਲਦਾ ਰਿਹਾ ਕਿ ਤੁਸੀਂ ਜੱਟ ਲੋਕ ਹੋ, ਤੁਹਾਡੇ ਤੋਂ ਪੂਜਾ ਹੋਣੀ ਨਹੀਂ। ਇਹ ਠਾਕਰਾਂ ਦੀ ਪੂਜਾ ਜਿਹੜੀ ਹੈ ਇਹ ਬ੍ਰਾਹਮਣਾਂ ਦਾ ਕੰਮ ਹੈ। ਧੰਨੇ ਨੇ ਬੜੇ ਤਰਲੇ ਕੀਤੇ ਪਰ ਤਰਲੋਚਨ ਨੇ ਠਾਕਰ ਨਾ ਦਿੱਤਾ। ਅਖੀਰ ਤਰਲੋਚਨ ਦੇ ਮਨ ਵਿੱਚ ਲਾਲਚ ਪੈ ਗਿਆ ਕਿ ਸਿੱਧਾ ਸਾਧਾ ਜੱਟ ਲੋਕ ਹੈ, ਇਹ ਨਿਤ ਠਾਕਰ ਮੰਗਦਾ ਹੈ ਤੂੰ ਕੁਝ ਲੈ ਲਿਆ ਜਾਏ। ਹੁਣ ਕਿਹਾ ਧੰਨਿਆ ਜੇ ਤੂੰ ਠਾਕਰ ਲੈਣਾ ਤੇ ਸਭ ਤੋਂ ਜਿਹੜੀ ਤੇਰੀ ਚੰਗੀ ਗਊ ਹੈ ਉਹ ਤੈਨੂੰ ਮੈਨੂੰ ਦਾਨ ਵਿੱਚ ਦੇਣੀ ਪੈਗੀ। ਧੰਨੇ ਦੇ ਮਨ ਵਿੱਚ ਠਾਕਰ ਪੂਜਾ ਦਾ ਚਾਹ ਸੀ। ਧੰਨੇ ਬੇਨਤੀ ਕਰ ਦਿੱਤੀ, ਪੰਡਿਤ ਜੀ ਜੇ ਗਊ ਦਾਨ ਵਿੱਚ ਦੇ ਕੇ ਠਾਕਰ ਜੀ ਮਿਲਦੇ ਨੇ ਇਹਦੇ ਚ ਕੋਈ ਹਰਜ ਨਹੀਂ। ਘਰ ਤੋਂ ਗਊ ਲੈ ਆਇਆ, ਲਿਆ ਕੇ ਉਹਦਾ ਰਸਤਾ ਪੰਡਿਤ ਤਰਲੋਚਨ ਦੇ ਹੱਥ ਦੇ ਦਿੱਤਾ ਤੇ ਧੰਨੇ ਨੂੰ ਇੱਕ ਪੱਥਰ ਚੱਕ ਕੇ ਤਰਲੋਚਨ ਨੇ ਦੇ ਦਿੱਤਾ ਕਿ ਠਾਕਰ ਜੀ ਨੇ ਇਹਨਾਂ ਲਈ ਘਰ ਵਿੱਚ ਐਸੇ ਐਸੇ ਜਗ੍ਹਾ ਬਣਾਈ, ਇਸ ਤਰ੍ਹਾਂ ਇਹਨਾਂ ਦੀ ਪੂਜਾ ਕਰਨੀ ਹੈ। ਜਦੋਂ ਠਾਕਰ ਜੀ ਨੂੰ ਭੋਗ ਲਵਾਉਣਾ ਤੇ ਪਰਦਾ ਕਰਕੇ ਲਵਾਉਣਾ, ਸਾਰੀ ਠਾਕਰ ਪੂਜਾ ਦੀ ਵਿਧੀ ਜਿਵੇਂ ਉਹ ਪੰਡਿਤ ਤਰਲੋਚਨ ਕਰਦਾ ਸੀ ਬ੍ਰਾਹਮਣ, ਉਵੇਂ ਧੰਨਾ ਜੀ ਨੂੰ ਸਮਝਾ ਦਿੱਤੀ। ਭਗਤ ਧੰਨੇ ਨੇ ਠਾਕਰ ਘਰ ਲੈ ਆਉਂਦਾ, ਗਦਗਦ ਹੋ ਗਿਆ, ਬੜਾ ਪ੍ਰਸੰਨ ਹੈ। ਘਰਵਾਲੀ ਨੂੰ ਕਹਿੰਦਾ ਹੁਣ ਸਾਡੇ ਘਰ ਕੋਈ ਕਮੀ ਨਹੀਂ ਰਹਿ ਗਈ ਕਿਉਂਕਿ ਠਾਕਰ ਜੀ ਸਾਡੇ ਘਰ ਵਿੱਚ ਆ ਗਏ, ਬਸ ਇੱਕ ਵਾਰ ਆਪਾਂ ਇਹਨਾਂ ਨੂੰ ਪ੍ਰਸੰਨ ਕਰ ਲਈਏ ਸਭ ਮਿਲ ਜਾਏਗਾ। ਜਗ੍ਹਾ ਬਣਾਈ ਗਈ ਠਾਕਰ ਜੀ ਲਈ, ਠਾਕਰ ਨੂੰ ਸਥਾਪਨ ਕਰ ਦਿੱਤਾ ਗਿਆ ਤੇ ਧੰਨੇ ਨੇ ਪੂਜਾ ਸ਼ੁਰੂ ਕਰ ਦਿੱਤੀ। ਜਿਵੇਂ ਜਿਵੇਂ ਪੰਡਿਤ ਲੋਚਨ ਨੇ ਬ੍ਰਾਹਮਣ ਨੇ ਸਮਝਾਇਆ ਉਵੇਂ ਉਵੇਂ ਪੂਜਾ ਕੀਤੀ, ਪ੍ਰਸ਼ਾਦੇ ਤਿਆਰ ਕਰੇ, ਸਾਗ ਮੱਕੀ ਦੀ ਰੋਟੀ ਲਿਆ ਕੇ ਥਾਲੀ ਚ ਪਾ ਕੇ ਪਰਦਾ ਕਰਕੇ ਅੰਦਰ ਰੱਖ ਦਿੱਤੇ। ਔਰ ਇਹ ਕਿਹਾ ਕਿ ਠਾਕਰ ਜੀ ਮੈਂ ਬੈਠਾ ਪਰਦੇ ਦੇ ਬਾਹਰ, ਜਦੋਂ ਤੁਸੀਂ ਭੋਜਨ ਕਰ ਲਓ ਮੈਨੂੰ ਆਵਾਜ਼ ਦੇ ਦਿਓ, ਮੈਂ ਬਰਤਨ ਚੁੱਕ ਕੇ ਲੈ ਜਾਂਗਾ। ਤੁਹਾਡੇ ਹੱਥ ਵੀ ਸੁੱਚੇ ਕਰਾ ਦਿਆਂਗਾ। ਹੁਣ ਠਾਕਰ ਨੇ ਭੋਜਨ ਕੀਤਾ ਨਾ, ਜਦੋਂ 15-20 ਮਿੰਟ ਲੰਘਦੇ ਨੇ ਪਰਦਾ ਚੁੱਕਦਾ ਤੰਨਾ ਦੇਖ ਲੈਂਦਾ ਕਿ ਠਾਕਰ ਜੀ ਨੇ ਭੋਜਨ ਕਰਿਆ ਕਿ ਨਹੀਂ। ਹੁਣ ਠਾਕਰ ਜੀ ਨੇ ਭੋਜਨ ਕੀਤਾ ਨਹੀਂ, ਪੰਡਿਤ ਨੇ ਦੱਸਿਆ ਨਹੀਂ ਕਿ ਮੈਂ ਠਾਕਰ ਨੂੰ ਵੀ ਧੋਖਾ ਦਿੰਦਾ, ਪਰਦੇ ਚ ਘੜੀ ਰੱਖ ਕੇ ਚੁੱਕ ਕੇ ਆਪ ਖਾ ਲੈਂਦਾ। ਭਗਤਾਂ ਨੇ ਐਸੇ ਬਚਨ ਕਹੇ ਕਿ ਜਿਹੜੇ ਠਾਕਰ ਦੀ ਪੂਜਾ ਕਰਨ ਵਾਲੇ ਲੋਕ ਨੇ, ਭਾਤ ਪਹਿਤ ਅਰ ਲਾਪਸੀ ਕਰ ਕਰਾ ਕਾਸਾਰ, ਕਹਿੰਦੇ ਉਹ ਚਾਹੇ ਚਾਵਲ ਬਣਾਉਣ, ਚਾਹੇ ਕੋਈ ਮਿੱਠੀ ਚੀਜ਼ ਹੋਰ ਬਣਾਉਣ, ਚਾਹੇ ਉਹ ਪੰਜੀਰੀ ਬਣਾਉਣ, ਚਾਹੇ ਜਲੇਬੀਆਂ ਬਣਾਉਣ, ਜੋ ਚੀਜ਼ ਬਣਾਉਣ, ਉਹ ਕੀ ਕਰਦੇ? ਭੋਗਣ ਹਾਰੇ ਭੋਗਿਆ ਇਸ ਮੂਰਤ ਕਾ ਮੁੱਖ ਸ਼ਾਰ। ਸ਼ਾਰ ਹੁੰਦੀ ਹੈ ਸਵਾਹ। ਉਹ ਜਿਹੜੇ ਪੂਜਾ ਕਰਨ ਵਾਲੇ ਨੇ ਉਹ ਠਾਕਰ ਦੇ ਮੂੰਹ ਨੂੰ ਲਾਉਂਦੇ ਨੇ, ਜਦੋਂ ਮੂੰਹ ਨੂੰ ਮਿੱਠਾ ਲੱਗ ਜਾਂਦਾ ਮੂਰਤੀ ਦੇ, ਮਿੱਠੇ ਤੇ ਕੀੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਉਹ ਇਹ ਕਹਿੰਦੇ ਨੇ ਕਿ ਠਾਕਰ ਦੀ ਮੂਰਤੀ ਨੂੰ ਮਾਂਜ ਲਓ, ਕੀੜੀਆਂ ਆਉਣ ਲੱਗ ਗਈਆਂ। ਉਹ ਫਿਰ ਸਵਾਹ ਨਾਲ ਮੂਰਤੀ ਮਾਂਜਦੇ ਨੇ। ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਭੋਗਣ ਹਾਰੇ ਭੋਗਿਆ ਇਸ ਮੂਰਤ ਕਾ ਮੁੱਖ ਸ਼ਾਰ। ਉਹਦੇ ਮੂੰਹ ਵਿਚ ਸਵਾਹ ਹੀ ਪੈਂਦੀ, ਮੂੰਹ ਨੂੰ ਉਹਦੇ ਨੂੰ ਲਾ ਕੇ ਖਾ ਆਪ ਜਾਂਦੇ ਨੇ। ਇਹ ਗੱਲ ਬ੍ਰਾਹਮਣ ਤ੍ਰਿਲੋਚਨ ਨੇ ਧੰਨਾ ਜੀ ਨੂੰ ਨਾ ਦੱਸੀ। ਧੰਨਾ ਜੀ ਦੇਖਦੇ ਰਹੇ, ਸਾਰਾ ਦਿਨ ਲੰਘ ਗਿਆ। ਠਾਕਰ ਦੇ ਬੜੇ ਤਰਲੇ ਕੀਤੇ, ਠਾਕਰ ਜੀ ਆਖਰ ਨਾਰਾਜ਼ਗੀ ਕੀ ਹੈ, ਕੁਝ ਤਾਂ ਦੱਸੋ। ਜਿਹੜੀ ਗੱਲ ਬ੍ਰਾਹਮਣ ਕਰਦਾ ਹੈ ਉਹ ਕਿਹੜੀ ਐਸੀ ਜਿਹੜੀ ਮੈਂ ਨਹੀਂ ਕੀਤੀ? ਜੇ ਕੋਈ ਕਮੀ ਹੈ ਤਾਂ ਤੁਸੀਂ ਮੈਨੂੰ ਕਹਿ ਦਿਓ ਕਿ ਧੰਨਿਆ ਆਹ ਕਮੀ ਪੂਰੀ ਕਰ ਲੈ, ਮੈਂ ਕਰ ਲਵਾਂਗਾ। ਆਖਰ ਤੁਸੀਂ ਕਿਸ ਗੱਲੋਂ ਨਾਰਾਜ਼ ਹੋ? ਪਰ ਭਗਵਾਨ ਨੇ, ਠਾਕਰ ਨੇ ਕੋਈ ਆਵਾਜ਼ ਨਾ ਦਿੱਤੀ। ਦੋ ਦਿਨ ਠਾਕਰ ਨੇ ਭੋਜਨ ਨਹੀਂ ਕੀਤਾ ਤੇ ਧੰਨੇ ਨੇ ਜਾ ਕੇ ਕੀ ਕੀਤਾ? ਜੰਗਲ ਵਿਚ ਚਲਿਆ ਗਿਆ, ਰੋਂਦਾ ਹੈ। ਯਾਦ ਰੱਖਿਓ, ਸੱਚਾ ਪ੍ਰੇਮ ਹੈ। ਬਾਣੀ ਵਿਚ ਐਸਾ ਜ਼ਿਕਰ ਆਉਂਦਾ ਕਿ ਤੈਨੂੰ ਰੱਬ ਹੁਣੇ ਹੀ ਮਿਲ ਸਕਦਾ ਇਸੇ ਟਾਈਮ। ਪਰ ਕੀ ਕਰਨ ਦੀ ਲੋੜ ਹੈ? ਬਾਣੀ ਕਹਿੰਦੀ ਹੁਣੇ ਮਿਲ ਸਕਦਾ, ਆਜ ਮਿਲਾਵਾ ਸੇਖ ਫਰੀਦ, ਤਾਕਨ ਕੁੰਜੜੀਆਂ ਮਨੋ ਮਚੰਦੜੀਆਂ। ਕਹਿੰਦੇ ਜਿਹੜੀਆਂ ਤੇਰੀਆਂ ਇੰਦਰੀਆਂ ਤੇਰੇ ਮਨ ਨੂੰ ਕੰਟਰੋਲ ਵਿਚ ਨਹੀਂ ਰਹਿਣ ਦਿੰਦੀਆਂ, ਉਹਨੂੰ ਚੰਚਲ ਬਣਾਉਂਦੀਆਂ ਨੇ, ਉਹਨਾਂ ਇੰਦਰੀਆਂ ਨੂੰ ਰੋਕ ਲੈ ਤੇ ਤੈਨੂੰ ਰੱਬ ਹੁਣੇ ਮਿਲ ਜਾਏਗਾ, ਅੱਜ ਹੀ ਮਿਲ ਜਾਏਗਾ। ਹੁਣ ਦੋ ਦਿਨ ਗੁਜ਼ਰ ਗਏ, ਸੱਚਾ ਪ੍ਰੇਮ ਹੈ, ਠਾਕਰ ਜੀ ਨੂੰ ਭੋਜਨ ਕਰਾਉਣਾ ਚਾਹੁੰਦਾ, ਪਰ ਠਾਕਰ ਜੀ ਨੇ ਕੀਤਾ ਕੋਈ ਨਹੀਂ। ਬੜੇ ਤਰਲੇ ਕੀਤੇ ਨੇ, ਮਨ ਵਿਚ ਸੋਚਦਾ ਹੈ, ਭੋਲਾ ਹੈ, ਸੋਚਦਾ ਹੈ ਮਨ ਵਿਚ ਕਿ ਠਾਕਰ ਨਾਰਾਜ਼ ਨੇ। ਪ੍ਰਣ ਕਰ ਲਿਆ, ਠਾਕਰ ਜੀ ਜੇ ਭੋਜਨ ਤੁਸੀਂ ਕਰੋਗੇ ਮੈਂ ਤਾਂ ਕਰਾਂਗਾ, ਨਹੀਂ ਤਾਂ ਮੈਂ ਭੁੱਖਾ ਮਰ ਜਾਵਾਂਗਾ ਪਰ ਭੋਜਨ ਨਹੀਂ ਕਰਾਂਗਾ। ਐਸਾ ਪ੍ਰਣ ਕਰਕੇ ਭੋਜਨ ਰੱਖ ਗਿਆ, ਬਾਹਰ ਚਲਿਆ ਗਿਆ, ਜਾ ਕੇ ਲੱਕੜਾਂ ਚੁਣ ਲਈਆਂ। ਕਹਿਣ ਲੱਗਾ ਮੈਂ ਮਰਨ ਲੱਗਿਆ ਜਲ ਕੇ, ਨਹੀਂ ਤਾਂ ਭੋਜਨ ਕਰ ਲਓ ਨਹੀਂ ਮੈਂ ਸੜ ਕੇ ਮਰ ਜਾਣਾ। ਗੁਰੂ ਪਿਆਰਿਓ, ਧੰਨਾ ਜੀ ਦੀ ਜੀਵਨ ਕਥਾ ਇਹ ਕਹਿੰਦੀ ਕਿ ਉਹਨੂੰ ਭਗਵਾਨ ਨੇ ਕਿਹਾ ਨਹੀਂ ਸੜਨਾ ਨਹੀਂ, ਆ ਜਾ ਮੈਂ ਆ ਗਿਆ। ਧੰਨਾ ਕਹਿਣ ਲੱਗਿਆ ਨਹੀਂ, ਤੂੰ ਨਿੱਤ ਇਵੇਂ ਕਰਿਆ ਕਰੇਗਾ, ਜਿਵੇਂ ਦੋ ਦਿਨ ਹੁਣ ਤਰਲੇ ਕਰਾਏ, ਮਰਨ ਲੱਗੇ ਨੂੰ ਬਚਾਉਣ ਲਈ ਆਇਆ, ਤੇ ਜੇ ਭਗਵਾਨ ਤੂੰ ਨਿੱਤ ਹੀ ਇਸ ਤਰ੍ਹਾਂ ਠਾਕਰ ਜੀ ਕਰਨਾ ਹੈ, ਇਹਦੇ ਨਾਲੋਂ ਤਾਂ ਮਰਨਾ ਚੰਗਾ ਹੈ। ਕਹਿਣ ਲੱਗਾ ਨਹੀਂ, ਐਸਾ ਨਹੀਂ ਕਰਾਂਗਾ ਧੰਨਿਆ, ਮੈਂ ਤੇਰੇ ਨਾਲ ਰਹਾਂਗਾ, ਤੇਰੇ ਕੰਮ ਕਰਾਂਗਾ, ਤੇਰਾ ਰੋਜ਼ ਭੋਜਨ ਕਰਾਂਗਾ। ਹੁਣ ਜਦੋਂ ਇਤਿਹਾਸ ਪੜ੍ਹਦੇ ਹੋ ਨਾਮਦੇਵ ਜੀ ਦਾ, ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ 72 ਵਾਰ ਨਾਮਦੇਵ ਜੀ ਨੂੰ ਦਰਸ਼ਨ ਹੋਏ। ਪਰ ਕਿੰਨਾ ਵੱਡਾ ਭਾਗਾ ਹੈ ਧੰਨਾ ਜਿਹੜਾ ਨਿੱਤ ਦਰਸ਼ਨ ਕਰਦਾ ਹੈ। ਨਿਤ ਭੋਜਨ ਕਰਾਉਂਦਾ, ਪ੍ਰਤੱਖ ਪ੍ਰਭੂ ਬੈਠ ਕੇ ਭੋਜਨ ਕਰਦਾ, ਧੰਨੇ ਦੇ ਕੰਮ ਕਰਦਾ ਹੈ ਪ੍ਰਭੂ, ਉਹ ਧੰਨਾ ਜੀ ਮਹਾਰਾਜ, ਉਹਨਾਂ ਦੀ ਇਹ ਪਾਵਨ ਬਾਣੀ ਹੈ ਜਿਹੜੀ ਅੱਜ ਆਪਾਂ ਆਸਨਾ ਰਾਗ ਵਿੱਚ ਸਰਵਣ ਕਰਨੀ ਹੈ। ਯਾਦ ਰੱਖਿਓ, ਜਿਸ ਵਿਅਕਤੀ ਨੂੰ ਬ੍ਰਹਮ ਗਿਆਨ ਹੋ ਜਾਏ, ਇਹ ਜਿਹੜੀ ਪਾਵਨ ਬਾਣੀ ਹੈ ਇਹਦਾ ਕਿਸੇ ਸੰਸਾਰਕ ਵਿਦਿਆ ਨਾਲ ਕੋਈ ਸੰਬੰਧ ਨਹੀਂ। ਅੱਜ ਤੁਹਾਡਾ ਹਿਰਦਾ ਨਿਰਮਲ ਹੋ ਜਾਏ, ਅੱਜ ਤੁਹਾਡੀ ਸੁਰਤ ਪ੍ਰਭੂ ਨਾਲ ਜੁੜ ਜਾਏ, ਅੱਜ ਤੁਹਾਡਾ ਜੀਵਨ ਉੱਚਾ ਹੋ ਜਾਏ, ਤੇ ਯਾਦ ਰੱਖਿਓ ਇਹ ਜਿਹੜੀ ਬਾਣੀ ਹੈ ਇਹ ਅੱਜ ਵੀ ਤੁਹਾਡੇ ਹਿਰਦੇ ਤੇ ਉਤਰ ਸਕਦੀ ਹੈ। ਐ ਨਹੀਂ ਕਿ ਇਹ ਬਾਣੀ ਆ ਗਈ ਅੱਗੇ ਨਹੀਂ ਆਏਗੀ ਜਾਂ ਪਿੱਛੇ ਨਹੀਂ ਸੀ, ਇਹ ਤੋਂ ਪਿੱਛੇ ਵੀ ਬਾਣੀ ਸੀ। ਭਾਈ ਗੁਰਦਾਸ ਜੀ ਲਿਖਦੇ ਨੇ, ਸੁਖ ਰਾਜੇ ਹਰੀ ਚੰਦ ਘਰ, ਨਾਰ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵਨ ਦੇ ਰਾਤੀ ਜਾਏ ਸੁਣੇ ਗੁਰਬਾਣੀ। ਇਹ ਬਾਣੀ ਅੱਜ ਵੀ ਉਤਰ ਸਕਦੀ ਹੈ, ਪਰ ਯਾਦ ਰੱਖਿਓ ਸਮੇਂ ਸਮੇਂ ਮੁਤਾਬਕ ਜਿਵੇਂ ਜਿਵੇਂ ਇਹ ਬਾਣੀ ਉਤਰੀ, ਕਦੇ ਕਿਸੇ ਨੇ ਇਸੇ ਬਾਣੀ ਨੂੰ ਵੇਦ ਕਿਹਾ, ਉਹ ਵੀ ਕਿਸੇ ਨਿਰਮਲ ਹਿਰਦਿਆਂ ਤੇ ਉਤਰੀ, ਕਦੇ ਕਿਸੇ ਨੇ ਇਲਹਾਮ ਕਿਹਾ, ਉਹ ਵੀ ਨਿਰਮਲ ਹਿਰਦਿਆਂ ਨੂੰ ਹੋਇਆ। ਜਦੋਂ ਕੋਈ ਈਸ਼ਵਰ ਦੀ ਗੈਬੀ ਆਵਾਜ਼ ਕਿਸੇ ਵਿਅਕਤੀ ਨੂੰ ਪ੍ਰਾਪਤ ਹੁੰਦੀ, ਉਹ ਬੋਲਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਰ ਕੈ ਦਰ ਵਰਤਿਆ ਸੋ ਆਖ ਸੁਣਾਇਆ, ਜਿਹੜਾ ਰੱਬ ਦੇ ਦਰ ਤੇ ਹੁੰਦਾ ਹੈ ਉਹ ਰੱਬ ਦੇ ਪਿਆਰੇ ਕਹਿ ਦਿੰਦੇ ਨੇ। ਆਪ ਜੀ ਦੀ ਬਾਣੀ ਦਰਜ ਹੈ ਗੁਰਬਾਣੀ ਵਿੱਚ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਸੋੜਾ ਕਰੀ ਗਿਆਨ ਵੇ ਲਾਲੋ ਹੈ ਲਾਲੋ, ਜੈਸੀ ਮੈਨੂੰ ਖਸਮ ਦੇ ਦਰ ਤੋਂ ਆਵਾਜ਼ ਆ ਰਹੀ, ਮੈਂ ਤੈਨੂੰ ਉਹ ਸਮਝਾਉਣੀ ਚਾਹਨਾ, ਤੈਨੂੰ ਉਹ ਦੱਸਣੀ ਚਾਹਨਾ ਕਿ ਐਸਾ ਸਮਾਂ ਏਮਨਾ ਬਾਦ ਤੇ ਆਏਗਾ। ਤੇ ਗੁਰੂ ਨਾਨਕ ਸਾਹਿਬ ਤੇ ਜਦੋਂ ਸਵਾਲ ਕੀਤਾ ਭਾਈ ਲਾਲੋ ਜੀ ਨੇ ਕਿ ਸਤਿਗੁਰੂ ਆਉਣ ਵਾਲੇ ਸਮੇਂ ਬਾਰੇ ਕੁਝ ਕਹੋ, ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ ਮੈਂ ਦੱਸਣਾ ਲਾਲੋ, ਐਸਾ ਨਹੀਂ ਕਿਹਾ। ਕਹਿਣ ਲੱਗੇ, ਲਾਲੋ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈ ਸੋੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲ ਹਥਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸਰਮ ਧਰਮ ਦੋਏ ਸੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਲੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਾਲੋ, ਮੁਸਲਮਾਨੀਆਂ ਪੜ੍ਹੈ ਕਤੇਬਾਂ। ਕਹਿੰਦੇ ਅੱਜ ਜਿਹੜੀਆਂ ਵੇਦ ਪੜ੍ਹਦੀਆਂ ਨੇ, ਮੁਸਲਮਾਨੀਆਂ ਪੜ੍ਹੈ ਕਤੇਬਾਂ, ਕੋਈ ਵੇਖਿਆ ਨਹੀਂ ਜਾਣਾ, ਕਸ਼ਟ ਮੈਂ ਕਰਾ ਖਦਾ ਖੁਦਾ ਵੇ ਲਾਲੋ, ਜਾਤ ਸੁਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖਾ ਲਾਏ ਵੇ ਲਾਲੋ। ਕਹਿੰਦੇ ਨਾ ਉਹ ਮੁਸਲਮਾਨ ਵੇਖੇਗਾ, ਨਾ ਉਹ ਹਿੰਦੂ ਵੇਖੇਗਾ, ਉਹ ਸਭ ਨੂੰ ਇੱਕ ਨੂੰ ਵਾਢਿਓ ਖਤਮ ਕਰੇਗਾ। ਜਾਤ ਸੁਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖਾ ਲਾਏ ਵੇ ਲਾਲੋ, ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ ਹੈ ਲਾਲੋ, ਇਹਨਾਂ ਤੇਰੇ ਏਮਨਾ ਬਾਦ ਦੀਆਂ ਗਲੀਆਂ ਵਿੱਚ ਖੂਨ ਦੇ ਸੋਲੇ ਗਾਏ ਜਾਣਗੇ, ਇੱਥੇ ਨੰਗਾ ਨਾਚ ਹੋਏਗਾ, ਇੱਥੇ ਏਮਨਾ ਬਾਦ ਨੂੰ ਅੱਗਾਂ ਲੱਗਣਗੀਆਂ, ਇੱਥੇ ਕਿਸੇ ਦੀ ਇੱਜ਼ਤ ਵੇਖੀ ਨਹੀਂ ਜਾਣੀ, ਇੱਥੇ ਮੁਸਲਮਾਨ ਵੀ ਮਰਨਗੇ, ਇੱਥੇ ਹਿੰਦੂ ਵੀ ਮਰਨਗੇ। ਐਸਾ ਹੋਇਆ, ਗੁਰੂ ਨਾਨਕ ਸਾਹਿਬ ਨੇ ਐਸੇ ਬਚਨ ਜੋ ਉਚਾਰਨ ਕੀਤੇ ਹੋਏ। ਤਾਂ ਮੈਂ ਆਪ ਜੀ ਨੂੰ ਅਰਜ਼ ਕਰ ਰਿਹਾ ਸਾਂ ਕਿ ਜਦੋਂ ਕੋਈ ਈਸ਼ਵਰ ਨਾਲ ਇੱਕ ਸੁਰ ਹੁੰਦਾ ਹੈ, ਉਹਨਾਂ ਨਿਰਮਲ ਹਿਰਦਿਆਂ ਤੇ ਨਿਰਮਲ ਬਾਣੀ ਹੈ, ਇਹ ਨਿਰਮਲ ਬਾਣੀ ਹੈ ਜਿਸ ਨੂੰ ਸਤਿਗੁਰੂ ਨੇ ਤਿੰਨ ਵਾਰ ਨਿਰਮਲ ਕਿਹਾ, ਨਿਰਮਲ 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 ਤੇਰੀ ਬਾਣੀ, ਘੱਟ ਘੱਟ ਸੁਣੀ ਸਰਵਨ ਬਖਿਆਣੀ। ਫਿਰ ਆਪ ਕੀ ਕਹਿੰਦੇ ਨੇ, ਪਵਿੱਤਰ 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 ਪੁਨੀਤ, ਚਾਰ ਵਾਰ ਕਿਹਾ। ਪੁਨੀਤ ਦਾ ਅਰਥ ਵੀ ਪਵਿੱਤਰ ਹੈ। ਆਪ ਕਹਿੰਦੇ ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜੇ ਵਿਅਕਤੀ ਆਪ ਈਸ਼ਵਰ ਨਾਲ ਮਨ ਜੋੜ ਕੇ ਪਿਆਰ ਨਾਲ ਉਸ ਦੇ ਨਾਮ ਨੂੰ ਜਪਦੇ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਨਿਰਮਲ ਹੋ ਜਾਂਦੇ ਨੇ, ਉਹਨਾਂ ਨਿਰਮਲ ਹਿਰਦਿਆਂ ਤੇ ਬਾਣੀ ਉਤਰਦੀ ਹੈ। ਹੁਣ ਧੰਨਾ ਜੀ ਸਿੱਧੇ ਸਾਧ ਭੋਲੇ ਨੇ, ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਬ੍ਰਾਹਮਣ ਕਿਵੇਂ ਪੂਜਾ ਕਰਦੇ, ਉਹ ਈਸ਼ਵਰ ਨੂੰ ਪ੍ਰਗਟ ਕਰ ਲੈਂਦੇ, ਉਹਨਾਂ ਦੀ ਭਾਵਨਾ ਉਸ ਨੂੰ ਪ੍ਰਗਟ ਕਰਦੀ ਹੈ, ਪਰ ਉਹ ਐਸੀ ਗਹਿਰੀ ਬਾਣੀ ਉਚਾਰਨ ਕਰਦੇ। ਪੰਕਤੀਆਂ ਪੜ੍ਹੀਆਂ,
बड़े 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 पढ़े लिखे बैठे नहीं अर्थ होंगे, नहीं पता कि अर्थ में पढ़ोगे फिर पता चलेगा, सुनोगे फिर पता चलेगा। हूं आप जी अनपढ़ ने, पर याद रखियो कबीर जी अनपढ़ ने मेरे ते एक बार सवाल किया, कुछ नौजवान मेरे को आए गल्लां चल पईआं बाणी दीआं, कहण लगे क्यों है, तो विचार करदिआं करदिआं इत्थों तक पहुंच गए, कहण लगे तुसीं एक कह ही देना कि जो प्राणी गोबिंद त्यावै पढ़िया अनपढ़िया परमगत पावै। कहिंदे मैनूं कहिंदे तुसां कह ही देना, मैं कहा सज्जणा ये मैं नहीं किया, एक गुरु साहब दे बचन ने, तुसी हो गुरसिख, तुसी मैनू एक बार कह दो कि सानू गुरु दे बचना ते इतबार नहीं, जे तुहानू इतबार है तो गल मुकदी है, जे तुसी ए कहंदे हो कि इतबार नहीं ते फिर मैं तुहानू सिद्ध करके दसदा कि अनपढ़ किवें परमगत पाउंदा। मैं कहा सुनो एक गल दा मैनू जवाब दिओ, कबीर जी केड़ी यूनिवर्सिटी च पढ़े सन, केड़े विश्वविद्यालय च पढ़े सी? कहंदे किते नहीं। मैं कहा कबीर जी किते नहीं पढ़े, पर कबीर जी ते बाणी ते किन्ने लोकां ने पीएचडी दी डिग्री प्राप्त की थी? हाजी हुण परमगति कबीर कोल है कि डिग्री प्राप्त करने वाले कोल है? रविदास जी किसे स्कूल विच पढ़ नहीं गए, किसे कॉलेज नहीं पढ़े, किसे विश्वविद्यालय च नहीं पढ़े? रविदास जी ते किन्ने लोकां ने पीएचडी की डिग्री प्राप्त करके डॉक्टर बने? एवें सैन जी है, सदना जी है, तन्ना जी है, फरीद जी है, सतारा भट्ट ने, ये किते नहीं पढ़े? इन्हों तो इन्हों दे एक एक शब्द से लोगों ने डिग्रियां प्राप्त कीतियां। इस करके परम गति गोबिंद नूं ध्यान वाले कोल है, परम गति पढ़े लिखे कोल नहीं। जिहड़ा गोबिंद नूं ध्यांदा है वह चाहे पढ़िया है चाहे अनपढ़िया परम गति पा ही लेगा। तन्ना जी महाराज उच्चारण करदे ने बाणी प्यारे ते कहिंदे कि ने परमत फिरत बहु जन्म बिलाने, तन मन धन नहीं धीरे। बड़े जन्म लंघ गए, कहिंदे परम ने बड़े जन्म लंघ। तन्ना जी नूं इस गल की ज्ञात हो गई, सोझी हो गई, जिवें रविदास जी नूं सोझी हो गई। उन्होंने बचन कहे बहुत जन्म बिछड़े थे माधो, यह जन्म तुम्हारे लेखे। उन्होंने सोझी हो गई, उन्होंने कह दिते ते जे हो गई सोझी नामदेव जी नूं, तां उन्होंने बचन कह दिते कई जन्म, सतगुरु ने बचन कहे कई जन्म भय कीट पतंगा, कई जन्म गजमीन कुरंगा। किन्ने जन्म गुजर गए, कितने जन्म लंघ गए पटकदिया। गुरु साहब जी ने माणिक बचन कहे, कहन लगे किरत कर्म के बिछड़े कर कृपा मेलो राम, चार कुंट दस भ्रमे थक आए प्रभ की साम, तेन दुद्ध ते बाहरी किते न आवे काम। किन्ने जन्म बीत गए कोई पता नहीं। याद रखो ये जिहड़ी चेतना है साडे अंदर दी चेतना जिसनूं जीव कहने हो, बंदगी तो बिना यह सुती रहिंदी है। जदों बंदे दी मौत आउंदी, याद रखो 99.9 बंदे बेहोश होके मरदे, होश विच नहीं मरदे, मौत दे भय तो कंब जांदे ते मरन तो पहला बेसुध हो जाते। बेहोश होके जेड़े व्यक्ति मरदे उन्हां दी चेतना सुती है, इस करके वह पिछले जन्म का कुछ कह नहीं सकते। जिन्हां ने बंदगी करके चेतना नूं जगा लिया, जिन्हां दी चेतना जाग गई, उन्हां नूं पिछले जन्मां का ज्ञान भी हो जाता है, आने वाले समय का ज्ञान भी हो जाता है, क्योंकि वह चेतना जाग पई। गुरु साहब ने वचन कहे ने सानू समझाने लई, जाग ले हो रे मना, जाग ले हो, कहां गाफर सोया, ਕਿਤੇ ਆਪ ਕਹਿੰਦੇ ਨੇ ਜਾਗ ਰੇ ਮਨ ਜਾਗਨ ਹਾਰੇ ਬਿਨ ਹਰ ਅਵਰ ਨ ਆਵਸ ਕਾਮਾ ਝੂਠਾ ਮੋਹ ਮਿਥਿਆ ਪਾਸਾਰੇ। ਕਿਤੇ ਆਪ ਕਹਿੰਦੇ ਨੇ ਜਾਗ ਅਜਹੂ ਸਮਝ ਕਛ ਬਿਗੜਿਓ ਨਾ ਹੈ ਭਜਲੇ ਰਾਮ ਮੁਰਾਰ ਕਹਿ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ। ਸਾਨੂੰ ਅਜੇ ਨਹੀਂ ਪਤਾ ਕਿ ਕਿੰਨੇ ਜਨਮ ਸਾਡੇ ਵਿਅਰਥ ਜਾ ਚੁੱਕੇ ਨੇ। ਯਾਦ ਰੱਖਿਓ ਕਿ ਜਿਹੜੇ ਲੋਕ ਤਮਾਕੂ ਪੀਂਦੇ ਸ਼ਰਾਬ ਪੀਂਦੇ ਭੰਗ ਖਾਂਦੇ ਅਫੀਮ ਖਾਂਦੇ ਇਹਨਾਂ ਨੂੰ ਗਿਆਨ ਨਹੀਂ। 18 ਪੁਰਾਣ ਨੇ ਉਹਨਾਂ ਵਿੱਚੋਂ ਇੱਕ ਪੁਰਾਣ ਵਿੱਚ ਐਸੀ ਗੱਲ ਆਉਂਦੀ ਹੈ ਕਿ ਬੀਜਿਆ ਕਲਪੰਤ ਏਕੰਚ ਬੀਜਿਆ ਕਲਪੰਤ ਏਕੰਚ ਦਸ ਕਲਪੰਤ ਨਾਗਨੀ ਬਾਰਨੇ ਸਹੰਸਰ ਕਲਪੰਤ ਧੂਮਰ ਪਾਨ ਅਸੰਖਿਆਨ ਵਿਦਿਆ ਤੇ। ਬੀਜਿਆ ਕਹਿੰਦੇ ਨੇ ਭੰਗ ਨੂੰ, ਜਿਹੜੀ ਭੰਗ ਹੈ ਸੁੱਖਾ ਕਹਿੰਦੇ ਜਿਹਨੂੰ ਤੁਸੀਂ, ਉਹ ਬੰਦੇ ਦਾ ਇੱਕ ਜਨਮ ਭ੍ਰਸ਼ਟ ਕਰ ਦਿੰਦੀ ਹੈ। ਉਹਦੀ ਜਿਹੜੀ ਚੇਤਨਾ ਹੈ ਉਹ ਇੱਕ ਜਨਮ ਨਹੀਂ ਜਾਗ ਸਕਦੀ। ਬੀਜਿਆ ਕਲਪੰਤ ਏਕੰਚ ਦਸ ਕਲਪੰਤ ਨਾਗਨੀ, ਨਾਗਨੀ ਕਹਿੰਦੇ ਨੇ ਅਫੀਮ ਨੂੰ, ਨਿੰਗ ਸਿੰਘ ਅੱਜ ਵੀ ਇਹਨੂੰ ਨਾਗਨੀ ਕਹਿੰਦੇ ਨੇ। ਜਿਹੜਾ ਵਿਅਕਤੀ ਅਫੀਮ ਖਾਂਦਾ ਹੈ ਉਹਦੇ ਦਸ ਜਨਮ ਵਿਅਰਥ ਚਲੇ ਜਾਂਦੇ ਨੇ। ਵਾਰ ਵਾਰ ਮਨੁੱਖ ਬਣੇ ਤੇ ਦਸ ਜਨਮ ਵਿਅਰਥ ਚਲੇ ਜਾਂਦੇ ਨੇ। ਬਾਰ ਨੇ ਸਹੰਸਰ ਕਲਪੰਤ ਜਿਹੜੀ ਸ਼ਰਾਬ ਹੈ ਇਹ 1000 ਜਨਮ ਨੂੰ ਭ੍ਰਸ਼ਟ ਕਰਦੀ ਹੈ। ਬਾਰ ਨੇ ਸਹੰਸਰ ਕਲਪੰਤ 1000 ਜਨਮ ਬੰਦਾ ਮਨੁੱਖ ਦਾ ਲੈਂਦਾ ਰਹੇ ਤੇ ਉਹਦੀ ਜਿਹੜੀ ਚੇਤਨਾ ਉਹ ਜਾਗ ਨਹੀਂ ਸਕਦੀ ਸ਼ਰਾਬ ਪੀਣ ਵਾਲੇ ਦੀ। ਧੂਮਰ ਪਾਨ ਅਸੰਖਿਆਨ ਵਿਦਿਆ ਤੇ, ਜਿਹੜੇ ਵਿਅਕਤੀ ਸਿਗਰਟ ਪੀਂਦੇ, ਜਿਹੜੇ ਵਿਅਕਤੀ ਤਮਾਕੂ ਦਾ ਸੇਵਨ ਕਰਦੇ, ਚਾਹੇ ਉਹ ਖਾਂਦੇ ਨੇ ਚਾਹੇ ਉਹ ਪੀਂਦੇ ਨੇ, ਉਹ ਪੁਰਾਣ ਇਹ ਕਹਿੰਦੇ ਨੇ ਕਿ ਉਹਨਾਂ ਦੇ ਅਸੰਖਾਂ ਹੀ ਜਨਮ ਵਿਅਰਥ ਚਲੇ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਨੇ ਐਵੇਂ ਨਹੀਂ ਸਾਨੂੰ ਕਿਹਾ ਸਿੱਖੋ ਮੇਰਾ ਸਿੱਖ ਤਮਾਕੂ ਤੱਕ ਵੀ ਸੇਵਨ ਨਾ ਕਰੇ। ਯਾਦ ਰੱਖੋ ਜਿਵੇਂ ਸਿਆਣੇ ਪੁਰਸ਼ਾਂ ਨੇ ਇੱਕ ਗੱਲ ਕਹੀ ਕਿ ਲੂਣ ਖਾ ਕੇ ਹਰਾਮ ਨਾ ਕਰੋ, ਹੈਂਜੀ ਕਿਉਂ ਕਿਆ ਭਲਾ ਹੈ, ਤੁਹਾਡੀ ਸਬਜ਼ੀ ਘਰ ਦੀ ਜਿਹੜੀ ਬਣਦੀ ਹੈ ਉਹਦੇ ਵਿੱਚ ਸਭ ਤੋਂ ਸਸਤੀ ਚੀਜ਼ ਅਗਰ ਕੋਈ ਹੈ ਤਾਂ ਲੂਣ ਹੈ। ਲੂਣ ਨਾਲੋਂ ਮਿਰਚਾਂ ਮਹਿੰਗੀਆਂ, ਲੂਣ ਨਾਲੋਂ ਮਸਾਲਾ ਮਹਿੰਗਾ, ਲੂਣ ਨਾਲੋਂ ਹਲਦੀ ਮਹਿੰਗੀ, ਲੂਣ ਨਾਲੋਂ ਘਿਓ ਮਹਿੰਗਾ, ਲੂਣ ਨਾਲੋਂ ਤੁਹਾਡੀ ਸਬਜ਼ੀ ਮਹਿੰਗੀ, ਲੂਣ ਨਾਲੋਂ ਜਿਹੜੀ ਅੱਗ ਦੀ ਲੱਕੜਾਂ ਬਾਲਦੇ ਉਹ ਮਹਿੰਗੀਆਂ। ਸਭ ਤੋਂ ਸਸਤਾ ਕੁਝ ਹੈ ਤਾਂ ਲੂਣ ਹੈ। ਐਸੇ ਬਚਨ ਕਹਿ ਕਿ ਲੂਣ ਖਾ ਕੇ ਹਰਾਮ ਨਹੀਂ ਕਰਨਾ, ਆਪ ਕਿਸੇ ਦਾ ਲੂਣ ਤੱਕ ਵੀ ਖਾ ਕੇ ਹਰਾਮ ਨਾ ਕਰੋ। ਬਾਕੀ ਜੋ ਕਿਸੇ ਦਾ ਇਹ ਨਹੀਂ ਵੀ ਜੇ ਲੂਣ ਖਾਧਾ ਉਹ ਹਰਾਮ ਨਹੀਂ ਕਰਨਾ ਤੇ ਜੇ ਕਿਸੇ ਦੀ ਮਠਿਆਈ ਖਾ ਲਓ ਫਿਰ ਆਰਾਮ ਕਰ ਲਿਓ, ਐਸਾ ਨਹੀਂ ਕਿ ਲੂਣ ਤੱਕ ਖਾ ਕੇ ਵੀ ਕਿਸੇ ਦਾ ਕੁਝ ਖਾ ਕੇ ਹਰਾਮ ਨਾ ਕਰੋ। ਉਧਰ ਸਾਰੇ ਨਸ਼ਿਆਂ ਵਿੱਚੋਂ ਅਗਰ ਕੋਈ ਨਿਖਿਤ ਨਸ਼ਾ ਹੈ ਉਹ ਹੈ ਤਮਾਕੂ। ਐਸੇ ਗੁਰੂ ਨੇ ਬਚਨ ਕਹਿ ਕਿ ਤਮਾਕੂ ਤੱਕ ਵੀ ਸੇਵਨ ਨਹੀਂ ਕਰਨਾ, ਭਾਵ ਦੂਜੇ ਨਸ਼ੇ ਤਾਂ ਤਿਆਗਣੇ ਤਿਆਗਣੇ ਨੇ। ਸਭ ਤੋਂ ਘਟੀਆ ਨਿਖਿਤ ਨਸ਼ਾ ਤਮਾਕੂ ਹੈ, ਇਹਦਾ ਵੀ ਸੇਵਨ ਨਹੀਂ ਕਰਨਾ। ਹਜ਼ਾਰਾਂ ਜਨਮ ਵਿਅਰਥ ਚਲੇ ਜਾਂਦੇ ਨੇ। ਧੰਨਾ ਜੀ ਬੰਦਗੀ ਕਰਕੇ ਨਿਰੰਕਾਰ ਤੱਕ ਪਹੁੰਚ ਗਏ, ਉਹਨਾਂ ਨੂੰ ਪਤਾ ਚੱਲ ਗਿਆ ਕਿ ਬੜੇ ਜਨਮ ਹੋ ਗਏ ਭਟਕਦਿਆਂ। ਆਪ ਜੀ ਨਿਰੰਕਾਰ ਨਾਲ ਸੁਰਤ ਜੀ ਜੁੜੀ, ਕਹਿੰਦੇ ਭਰਮਤ ਫਿਰਤ ਬਹੁ ਜਨਮ ਬਿਲਾਨੇ। ਕਹਿੰਦੇ ਹੈ ਭਗਵਾਨ ਹੁਣ ਤਾਂ ਭਰਮਦਿਆਂ ਬੜੇ ਜਨਮ ਲੰਘ ਹੈ ਤੇ ਇਹ ਜਿਹੜਾ ਮਨ ਹੈ ਤਨ ਮਨ ਰੱਬ ਦੀ ਵਿਚਾਰ ਨਾ ਕੀਤੀ। ਭਗਤ ਧੰਨਾ ਜੀ ਕਹਿੰਦੇ ਹਨ
ਗੁਣ ਤੇ ਪ੍ਰੀਤ ਬੜੀ ਅਨਭਾਂਤੀ ਜਨਮ ਮਰਨ ਫਿਰ ਤਾਨਿਆ।
ਗੁਣਾ ਉਹਨਾਂ ਗੁਨਾਹਾਂ ਕਰਕੇ ਇਹਦੀ ਬਿਰਤੀ ਮੈਲੀ ਹੋ ਗਈ, ਵਿਚਾਰ ਮੈਲੇ ਹੋ ਗਏ, ਤੇ ਇਹਦੀ ਜਿਹੜੀ ਪ੍ਰੀਤ ਸੀ ਉਹ ਅਨਭਾਂਤੀ ਹੋਰ ਪਾਸੇ ਵੱਧ ਗਈ। ਹੁਣ ਇਹਨੂੰ ਰੱਬ ਚੰਗਾ ਨਹੀਂ ਲੱਗਦਾ, ਗੁਰਦੁਆਰਾ ਚੰਗਾ ਨਹੀਂ ਲੱਗਦਾ, ਟੈਲੀਵਿਜ਼ਨ ਚੰਗਾ ਲੱਗਦਾ, ਸਤਸੰਗ ਚੰਗੀ ਨਹੀਂ ਲੱਗਦੀ, ਪਾਰਟੀਆਂ ਚੰਗੀਆਂ ਲੱਗਦੀਆਂ, ਅੰਮ੍ਰਿਤ ਚੰਗਾ ਨਹੀਂ ਲੱਗਦਾ, ਸ਼ਰਾਬ ਚੰਗੀ ਲੱਗਦੀ ਹੈ। ਬਾਣੀ ਦੇ ਬਚਨ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਮਿਦ ਨੈਨੋ ਡਿੱਠੀ। ਯਾਦ ਰੱਖਿਓ, ਕੋਈ ਸਮਾਂ ਐਸਾ ਆਏਗਾ ਜਦੋਂ ਵਿਗਿਆਨ ਇਹ ਗੱਲ ਕਹਿ ਦੇਗਾ ਕਿ ਜਿਹੜੀ ਸ਼ਰਾਬ ਹੈ ਇਹ ਟੋਟਲੀ ਬੰਦ। ਗੁਰੂ ਸਾਹਿਬ ਨੇ ਸੈਂਕੜੇ ਸਾਲ ਪਹਿਲਾਂ ਕਹੀ, ਪਰ ਸਮਾਂ ਪਾ ਕੇ ਸਾਇੰਸ ਕਹੇਗੀ ਕਿ ਸਭ ਬੰਦ। ਸਮਾਂ ਪਾ ਕੇ ਮਾਸ ਬੰਦ, ਸਮਾਂ ਪਾ ਕੇ ਨਸ਼ੇ ਬੰਦ, ਐਸੀਆਂ ਰਿਸਰਚ ਹੋ ਰਹੀਆਂ ਨੇ ਕਿ ਮਨੁੱਖ ਨੂੰ ਸਭ ਤੋਂ ਕੋਈ ਚੰਗਾ ਉੱਤਮ ਨਸ਼ਾ ਹੈ ਉਹ ਨਾਮ ਦਾ ਹੈ। ਯਾਦ ਰੱਖੋ, ਦੂਜੇ ਨਸ਼ੇ ਰੋਗ ਪੈਦਾ ਕਰਦੇ, ਨਾਮ ਰੋਗਾਂ ਨੂੰ ਤੋੜਦਾ ਹੈ। ਸਰਵ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਮੂ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ। ਜਿਹਦੇ ਤੇ ਤੁਰ ਤੋਂ ਨਿਰੰਕਾਰ ਨੇ ਕਿਰਪਾ ਕੀਤੀ ਉਹਨੂੰ ਨਾਮ ਨਾਲ ਸੰਬੰਧ ਪੈਦਾ ਹੁੰਦਾ। ਸਮਾਂ ਐਸਾ ਆਏਗਾ ਜਦੋਂ ਇਹ ਸਭ ਆਪਣੇ ਆਪ ਬੰਦ ਹੋਣਗੇ। ਪਰ ਸਤਿਗੁਰੂ ਜੀ ਇੱਥੇ ਕਹਿੰਦੇ, ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਉਹਨਾਂ ਗੁਨਾਹਾਂ ਕਰਕੇ, ਭੈੜੇ ਆਚਰਣ ਕਰਕੇ, ਬੁਰੀਆਂ ਚੀਜ਼ਾਂ ਨਾਲ ਜੁੜਨ ਕਰਕੇ ਇਹਦੀ ਜਿਹੜੀ ਪ੍ਰੀਤ ਹੈ ਉਹ ਦੂਸਰੇ ਪਾਸੇ ਵੱਧ ਗਈ। ਇਹਨੂੰ ਮੋਹ ਪੈ ਗਿਆ, ਕਾਮਨਾ ਜਾਗ ਪਈਆਂ, ਹੰਕਾਰੀ ਹੋ ਗਿਆ, ਲੋਭੀ ਹੋ ਗਿਆ। ਇਹ ਅਨੇਕ ਚੀਜ਼ਾਂ ਵਿੱਚ ਐਸੀਆਂ ਵਿੱਚ ਦੱਸਿਆ ਗਿਆ, ਕਹਿੰਦਾ ਮੈਂ ਇਹਨਾਂ ਨੂੰ ਛੱਡ ਨਹੀਂ ਸਕਦਾ। ਹੁਣ ਤੁਸੀਂ ਦੇਖਦੇ ਹੋ ਡਾਕਟਰ ਲੋਕ ਜਿਹੜੇ ਬੰਦੇ ਨੂੰ ਕਹਿੰਦੇ ਨੇ ਤੂੰ ਸ਼ਰਾਬ ਨਾ ਪੀ ਮਰ ਜਾਏਗਾ, ਉਹ ਫਿਰ ਚੋਰੀ ਪੀਂਦਾ। ਡਾਕਟਰ ਕਹਿ ਦਿੰਦੇ ਨੇ ਤੂੰ ਮਰ ਜਾਏਗਾ, ਉਹ ਫਿਰ ਪੀਂਦਾ। ਉਹਦੀ ਦੂਸਰੇ ਪਾਸੇ ਪ੍ਰੀਤ ਵੱਧ ਗਈ। ਜੇ ਕਦੇ ਵਾਹਿਗੁਰੂ ਉਹਦੇ ਤੇ ਕਿਰਪਾ ਕਰਦਾ, ਉਹ ਕਰਦਾ ਨਾਮ ਨਾਲ ਪ੍ਰੀਤੀ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹਿਣ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲੇਖ ਹੈ, ਸੰਤ ਲਾਗ ਮਨਹਿ ਸਾਢ ਦੁਬਧਾ ਕੁਰੀਆ। ਜੇ ਰੱਬ ਨਾਲ ਪ੍ਰੀਤ ਕਰਦਾ, ਰਵਿਦਾਸ ਜੀ ਵਾਂਗ ਕਹਿ ਦਿੰਦਾ, ਸਾਚੀ ਪ੍ਰੀਤ ਮੈਂ ਤੁਮ ਸੰਗ ਜੋਰੀ, ਤੁਮ ਸੋ ਜੋਰ ਅਵਰ ਸੰਗ ਤੋਰੀ। ਤੇ ਜੇ ਇਹ ਉਹਦੇ ਨਾਲ ਜੋੜ ਲੈਂਦਾ ਪ੍ਰੀਤ ਪਿਆਰਿਓ, ਤੇ ਜਿਨ੍ਹਾਂ ਚੀਜ਼ਾਂ ਲਈ ਅੱਜ ਤਰਸਦਾ ਹੈ ਕਦੇ ਨੂੰ ਤਰਸਣਾ ਨਾ ਪੈਂਦਾ। ਹੁਣ ਮਹਾਰਾਜ ਧੰਨਾ ਜੀ ਕਹਿ ਰਹੇ ਕਿ ਉਹਨਾਂ ਔਗਣਾ ਕਰਕੇ ਇਹਦੀ ਦੂਸਰੇ ਪਾਸੇ ਪ੍ਰੀਤ ਵੱਧ ਗਈ, ਤੇ ਜਿਹਦਾ ਨਤੀਜਾ ਕੀ ਹੋਇਆ, ਜਨਮ ਮਰਨ ਫਿਰ ਤਾਨੇ ਆ। ਇਹਦਾ ਜਨਮ ਮਰਨ ਦਾ ਤਾਣਾ ਉਵੇਂ ਤਣਿਆ ਰਿਹਾ, ਇਹ ਜਨਮਦਾ ਰਿਹਾ, ਜਿਉਂਦਾ ਰਿਹਾ ਤੇ ਮਰਦਾ ਰਿਹਾ। ਭਾਵ ਇਹ 84 ਦੇ ਚੱਕਰ ਵਿਚ ਪੈ ਗਿਆ। ਧੰਨਾ ਜੀ ਕਹਿ ਰਹੇ ਹਨ,
ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲ ਤੇ ਜਾਲ ਜਨ ਫੰਦ ਪਰੇ।
ਕਹਿੰਦੇ ਈਸ਼ਵਰ ਨਾਲ ਜੁੜਨ ਦੀ ਜੁਗਤੀ ਇਹਨੇ ਪਾਈ ਨਹੀਂ, ਉਸ ਜੁਗਤੀ ਦਾ ਨਿਵਾਸ ਇਹਦੇ ਹਿਰਦੇ ਚ ਨਹੀਂ ਹੋਇਆ ਕਿ ਮੈਂ ਈਸ਼ਵਰ ਨਾਲ ਕਿਵੇਂ ਜੁੜਨਾ। ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਅਸ ਕਿੱਥੇ ਗਿਆ, ਜਲਤ ਜਾਲ ਜਮ ਫੰਦ ਪਰੇ। ਜਾਲ ਸਮਝੋ ਜਿਹਦੇ ਨਾਲ ਮੱਛੀਆਂ ਪਕੜੀਆਂ ਜਾਂਦੀਆਂ, ਤੇ ਬਾਣੀ ਨੇ ਜਾਲ ਕੀ ਕਿਹਾ, ਆਲ ਜਾਲ ਮਾਇਆ ਜੰਜਾਲ, ਆਲ ਜਾਲ ਮਾਇਆ ਜੰਜਾਲ। ਆਲ ਹੁੰਦਾ ਘਰ, ਉਹਦਾ ਜਾਲ ਤੇ ਪੁੱਤਰ ਧੀਆਂ ਇਹ ਸਭ ਜਾਲ ਨੇ। ਇਸ ਜਾਲ ਵਿਚ ਜਿਵੇਂ ਮੱਛੀ ਜਾਲ ਵਿਚ ਫਸੀ ਨਿਕਲਦੀ ਨਹੀਂ, ਉਹਦੀ ਮੌਤ ਹੁੰਦੀ, ਉਹਨੂੰ ਬਾਹਰ ਕੱਢ ਕੱਢ ਲੈਂਦੇ ਪਾਣੀ ਤੋਂ, ਮਰ ਜਾਂਦੀ। ਇਵੇਂ ਇਹ ਵਿਅਕਤੀ ਆਲ ਜਾਲ ਪੁੱਤਰਾਂ ਧੀਆਂ ਦੇ ਜਾਲ ਵਿਚ ਫਸਿਆ ਨਿਕਲਦਾ ਨਹੀਂ। ਆਲ ਜਾਲ ਮਾਇਆ ਜੰਜਾਲ, ਹੋਮੈ ਮੋਹ ਭਰਮ ਪੈ ਭਾਰ, ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉਂ ਬਖਿਆਰ। ਗੁਰੂ ਸਾਹਿਬ ਕਹਿੰਦੇ ਬੜੇ ਤਰੀਕਿਆਂ ਨਾਲ ਇਹਨੂੰ ਦੱਸਿਆ, ਪਰ ਇਹ ਉਸ ਜੰਜਾਲ ਚੋਂ ਨਿਕਲਦਾ ਨਹੀਂ। ਤਾਂ ਤੰਨਾ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਉਸ ਜਾਲ ਵਿਚ ਫਸ ਗਿਆ, ਈਸ਼ਵਰ ਦੀ ਪ੍ਰਾਪਤੀ ਦੀ ਜੁਗਤੀ ਦਾ ਨਿਵਾਸ ਇਹਦੇ ਹਿਰਦੇ ਚ ਨਹੀਂ ਹੋਇਆ, ਇਹ ਉਸ ਜਾਲ ਵਿਚ ਪੈ ਕੇ ਜਲ ਸੜ ਰਿਹਾ ਹੈ, ਜਿਸ ਕਰਕੇ ਇਸ ਵਿਅਕਤੀ ਨੂੰ ਜਮ ਫੰਦ ਪਰੇ ਜਮਾਂ ਦੀ ਫਾਹੀ ਗਲ ਵਿਚ ਪੈਂਦੀ ਹੈ।
ਦੇਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਵਿਸਰੇ।
ਇਹਨੇ ਜ਼ਹਿਰੀਲੇ ਫਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨਾਲ ਆਪਣੇ ਮਨ ਨੂੰ ਐਸੇ ਭਰ ਲਿਆ ਕਿ ਉਹ ਜਿਹੜਾ ਪਰਮ ਪੁਰਖ ਪਰਮੇਸ਼ਵਰ ਸੀ ਉਹ ਪ੍ਰਭੂ ਇਹਦੇ ਮਨ ਤੋਂ ਵਿਸਰ ਗਿਆ, ਉਹਦੇ ਲਈ ਇਹਦੇ ਮਨ ਚ ਕੋਈ ਜਗ੍ਹਾ ਨਹੀਂ। ਹੁਣ ਤੁਸੀਂ ਵੇਖੋ ਇਮਾਨਦਾਰੀ ਨਾਲ ਦੱਸਿਓ ਕਿ ਇੱਕ ਮਿੱਤਰ ਆ ਜਾਏ, ਅਮੀਰ ਮਿੱਤਰ, ਰਾਜਾ ਮਿੱਤਰ, ਕੋਈ ਅਹੁਦੇਦਾਰ ਚੀਫ ਮਿਨਿਸਟਰ, ਕੋਈ ਪ੍ਰਾਈਮ ਮਿਨਿਸਟਰ, ਉਹਦਾ ਸਤਿਕਾਰ ਤੁਸੀਂ ਕਿੰਨਾ ਕਰਦੇ ਹੋ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਆ ਜਾਣ, ਘਰ ਵਿਚ ਹੋਵੇ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਘਰ ਵਿਚ ਹੋਵੇ, ਤੇ ਚੀਫ ਮਿਨਿਸਟਰ ਮਿੱਤਰ ਦਾ ਸਤਿਕਾਰ ਜ਼ਿਆਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਜ਼ਿਆਦਾ ਕਰਦੇ ਹੋ, ਉਸ ਮਿੱਤਰ ਦੇ ਸਿਰ ਪਾਉਂਦੇ ਉਹਨੂੰ ਆਏ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਪਾਇਆ। ਉਸ ਮਿੱਤਰ ਦੀ ਆਓ ਭਗਤ ਲਈ ਇਕੱਠੇ ਹੁੰਦੇ ਹੋ, ਉਹਨੂੰ ਸਲਾਮਾ ਕਰਦੇ ਹੋ, ਕਿੱਥੇ ਕੁ ਕੰਮ ਆਏਗਾ? ਹੋ ਸਕਦਾ ਜਦੋਂ ਕੰਮ ਜਾਓ ਤੇ ਕਹੇ ਮੈਂ ਤਾਂ ਕਰ ਨਹੀਂ ਸਕਦਾ, ਸੋਰੀ ਭਾਈ, ਪਰ ਕਰਦੇ ਵੀ ਨਹੀਂ ਉਹ ਲੋਕ। ਤੇ ਇੱਕ ਇਹ ਮਿੱਤਰ ਹੈ ਗੁਰੂ ਸਾਹਿਬ, ਜਿਸ ਨੂੰ ਸਤਿਗੁਰੂ ਕਹਿੰਦੇ ਨੇ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕੁਸੰਬੇ ਭੁੱਲੀ। ਆ ਜਿਹੜੇ ਬਾਕੀ ਹੈ ਨਾ, ਕੁਸੰਬੇ ਦਾ ਰੰਗ ਹੈ, ਕੁਸੰਬਾ ਕਹਿੰਦੇ ਨੇ ਖਸ ਖਸ ਦੇ ਜਿਹੜੇ ਬੂਟਾ ਹੁੰਦਾ ਉਹਦੇ ਵਿੱਚ ਜਿਹੜੇ ਡੋਡੇ ਨਿਕਲਦੇ ਉਹਨਾਂ ਦੇ ਫੁੱਲ ਲੱਗਦੇ ਨੇ ਉਹਨੂੰ ਕੁਸੰਬਾ ਕਹਿੰਦੇ ਨੇ। ਹੱਥ ਨਾ ਲਾਈ ਕੁਸੰਬੜਾ ਜਲ ਜਾ ਸੀ ਠੋਲਾ, ਉਹਦਾ ਰੰਗ ਇੰਨਾ ਫਿੱਕਾ ਹੁੰਦਾ ਕਿ ਹੱਥ ਲਾ ਦਿਓ ਤੇ ਰੰਗ ਬਦਲੀ ਹੋ ਜਾਂਦਾ, ਧੁੱਪ ਚੜ੍ਹਦੀ ਰੰਗ ਬਦਲ ਜਾਂਦਾ। ਇਹ ਸੰਸਾਰ ਦੇ ਰੰਗ ਕੁਸੁੰਬੇ ਵੱਤ ਨੇ, ਈਸ਼ਵਰ ਦਾ ਰੰਗ, ਨਾਮ ਦਾ ਰੰਗ, ਨਾਮ ਰਾਮ ਰੰਗ ਕਦੇ ਉਤਰ ਨਾ ਜਾਏ ਪਿਆਰਿਓ, ਇਹ ਕਦੇ ਉਤਰਦਾ ਨਹੀਂ। ਜਿਨ੍ਹਾਂ ਨੂੰ ਇਹ ਰੰਗ ਚੜ ਗਿਆ ਉਹ ਚਰਖੜੀ ਤੇ ਚੜ ਗਏ ਪਰ ਰੰਗ ਨਹੀਂ ਉਤਰਿਆ, ਜਿਨ੍ਹਾਂ ਨੂੰ ਇਹ ਰੰਗ ਚੜ ਗਿਆ ਉਹ ਦੇਗਾਂ ਚ ਤਾਂ ਉਬਲ ਗਏ ਪਰ ਰੰਗ ਨਹੀਂ ਉਤਰਿਆ, ਜਿਨ੍ਹਾਂ ਨੂੰ ਇਹ ਰੰਗ ਚੜ ਗਿਆ ਪਿਆਰਿਓ ਉਹਨਾਂ ਦੇ ਬੰਦ ਬੰਦ ਤਾਂ ਕੱਟੇ ਗਏ ਪਰ ਇਹ ਰੰਗ ਨਹੀਂ ਉਤਰਿਆ, ਜਿਨ੍ਹਾਂ ਨੂੰ ਇਹ ਰੰਗ ਚੜਿਆ ਉਹ ਤੱਤੀ ਤਵੀ ਤੇ ਬੈਠ ਕੇ ਸਿਰ ਚ ਰੇਤ ਪੈਂਦੀ ਰਹੀ ਤੇ ਫਿਰ ਵੀ ਕਹਿੰਦੇ ਨੇ ਤੇਰਾ ਕੀ ਆ ਮਿੱਠਾ ਲਾਗਾ ਰੰਗ ਚੜਿਆ ਸੀ। ਸੰਸਾਰ ਦਾ ਰੰਗ ਤਾਂ ਛੱਟ ਉਤਰ ਜਾਂਦਾ। ਅੱਜ ਕੋਈ ਬੰਦਾ ਤੁਹਾਡਾ ਮਿੱਤਰ ਹੈ ਨਾ ਕੰਮ ਕਰੇ, ਤੁਸੀਂ ਕਹਿੰਦੇ ਚੱਲ ਭਾਈ ਤੇਰੇ ਵਰਗੇ ਬਥੇਰੇ ਨੇ, ਹੋਰ ਕਿਸੇ ਨੂੰ ਕੱਢ ਲੈਂਦੇ। ਸੰਸਾਰ ਦੀ ਸਾਂਝ ਥੋੜੇ ਦੇਰ ਦੀ ਹੈ, ਈਸ਼ਵਰ ਦੀ ਸਾਂਝ ਸਥਿਰ ਹੈ। ਇਸ ਕਰਕੇ ਸਾਨੂੰ ਗੁਰੂ ਸੰਸਾਰ ਨਾਲ ਤੋੜ ਕੇ ਨਿਰੰਕਾਰ ਨਾਲ ਗੁਰੂ ਨਾਲ ਜੋੜਨਾ ਚਾਹੁੰਦਾ ਕਿ ਤੇਰਾ ਭਾਈ ਲੋਕ ਤੇ ਪ੍ਰਲੋਕ ਦੋਵੇਂ ਸਵਰ ਜਾਣ। ਨਹੀਂ ਤਾਂ ਫਿਰ ਖਿਆਲ ਕਰੀ ਕਿ ਲੋਕ ਗਏ ਪ੍ਰਲੋਕ ਗਵਾਇਓ, ਲੋਕ ਵੀ ਚਲਿਆ ਜਾਏਗਾ ਪ੍ਰਲੋਕ ਵੀ ਚਲਿਆ ਜਾਏਗਾ। ਰਵਿਦਾਸ ਜੀ ਮਹਾਰਾਜ ਇੱਥੇ ਕਹਿੰਦੇ ਹਨ ਕਿ ਦੇਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਵਿਸਰੇ। ਇਹਨੇ ਜ਼ਹਿਰੀਲੇ ਫਲਾਂ ਨਾਲ ਮਨ ਨੂੰ ਐਸੇ ਭਰ ਲਿਆ ਕਿ ਉਹ ਪਰਮ ਪੁਰਖ ਪ੍ਰਭੂ ਵਿਸਰ ਗਿਆ। ਦਾਤਾਂ ਪਿਆਰਾਂ ਪਿਆਰੀਆਂ ਹੋ ਗਈਆਂ, ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣਾ ਨਾਹੀ ਮਰਨ ਵਿਚਾਰਾ, ਮੌਤ ਭੁੱਲ ਗਈ, ਦਾਤਾਂ ਪਿਆਰੀਆਂ ਹੋ ਗਈ। ਪੁੱਤਰ ਦੀ ਦਾਤ ਲੈਣ ਲਈ ਗੁਰੂ ਘਰ ਨਿੱਤ ਆਉਂਦਾ ਰਿਹਾ, ਹੈਰੀ ਸੋਚੋ ਮਨ ਵਿਚ ਨਿੱਤ ਆਉਂਦਾ ਰਿਹਾ। ਔਰਤ ਨੂੰ ਕਿਹਾ ਤੂੰ ਝਾੜੂ ਦੇਣਾ ਗੁਰੂ ਘਰ ਵਿਚ, ਜੇ ਕਿਸੇ ਨੇ ਕਿਹਾ 40 ਦਿਨ ਝਾੜੂ ਦੇ ਤੇਰੇ ਘਰ ਪੁੱਤਰ ਹੋ ਜਾਏਗਾ। ਨਿੱਤ ਟਾਈਮ ਕੱਢ ਕੇ ਵੀ ਆਉਂਦੇ ਰਹੇ ਕਿ 40 ਦਿਨ ਝਾੜੂ ਦੀ ਸੇਵਾ ਲੱਗੀ ਹੈ ਤਾਂ ਘਰ ਵਿਚ ਪੁੱਤਰ ਆਏਗਾ। ਨਿਰੰਕਾਰ ਨੇ ਦੇ ਦਿੱਤਾ ਪੁੱਤਰ, ਫਿਰ ਇਹਨੇ ਰਖਾਇਆ ਅਖੰਡ ਪਾਠ, ਕਹਿੰਦਾ ਸ਼ੁਕਰਾਨੇ ਲਈ ਰਖਾਇਆ। ਅਖੰਡ ਪਾਠ ਕਰਾਉਣ ਤੋਂ ਬਾਅਦ ਵੀ ਨਿੱਤ ਆਉਂਦਾ, ਹਾਂਜੀ ਉਹਦਾ ਸ਼ੁਕਰਾਨਾ ਕਰਨ ਲਈ ਜਿਹਨੇ ਇੱਡੀ ਵੱਡੀ ਦਾਤ ਦਿੱਤੀ ਹੈ। ਜਾਂ ਤਾਂ ਨਿੱਤ ਆਏ ਕਿ ਤੂੰ ਮੈਨੂੰ ਦਿੱਤਾ ਹੈ, ਤੇਰਾ ਹੈ, ਤੇਰੀ ਦਾਤ ਮੈਨੂੰ ਪ੍ਰਾਪਤ ਹੋਈ ਹੈ ਦਿੱਤੀ, दात तेरी है, तू दाता है, इस करके मैं तेरे नाल तो प्रेम करांगा, पर दात नाल मेरा कोई प्रेम नहीं। दात नु पाउंदे ही दातार भुल जाता है, दात प्यारी विसरिया दातार। तो भगत तन्ना जी महाराज कहने कि भाई इन्हें ऐसे अपने मन नु भर लिया कि परम पुरुख परम मन विसरे, इहदे मन तो परम पुरुख प्रभु विसर गया।
ज्ञान प्रवेश गुर है धन दिया, ध्यान मान मन एक मै।
कहना गुरु की कृपा नाल गुरु ने की दिता, ज्ञान प्रवेश गुर है धन दिया। ज्ञान विच प्रवेश करावण वाला नाम रूपी धन, जिदे नाल ज्ञान हुंदा है, वो गुरु ने दिता। तना जी कहते कि ध्यान मान मन एक मै, जदों मन ध्यान में जुड़िया एक प्रभु की मै कृपा हो गई। जदों मन जुड़िया ध्यान में गुरु ने वो दिता ज्ञान में प्रवेश करने वाला नाम कि आ जपना ता उहदे नाल जुड़ेगा, आ कर्म करने ने आ त्यागने। जदों गुरु का वचन मनिया ध्यान विच जुड़े ते मन एक मैं ध्यान मन लिया, ध्यान विच जुड़ गए गुरु का वचन मन लिया, मन एक मैं ते इस जीव ते निरंकार ने कृपा कर दिती।
प्रेम भगत मानी सुख जानिया, तृप्त अगाने मुक्त पए।
जदों ईश्वर दी प्रेमा भक्ति करनी मन ली उदो ही मन ने सुख जान लिया, ते फिर त्रिपत अघाने दोहा शब्दां दा अर्थ एक ही है। त्रिपत होना भी रज जाना, अघाउण दा अर्थ भी रज जाना, भाव पूर्ण तौर ते रज गए, किसी चीज की कोई तोड़ ना रही, कोई मंग ना रही। हिंदुस्तान विच कोई ना स्वामी राम जी, फिर कली लंगोटी पैर रख दे तन ते होर कोई कपड़ा नहीं सी, ते अपने आप नूं बादशाह राम कहिंदे। बादशाह राम बहुत चंगे पढ़े लिखे साधु सन, उन्हां पुराने समय विच अमेरिका विच भी आए, अमेरिका दा राष्ट्रपति उन्हां नूं मिलिया भी, अपने आप नूं बादशाह राम कहिंदे। उन्हें सवाल किया अमेरिका दे राष्ट्रपति ने, कहिंदा अपने आप नूं बादशाह कहिंदे, बादशाह तुसीं है नहीं, कहिंदे बस तुहाडे कोल कुछ नहीं, कहिंदे बस इसे विच बादशाहत है ते लोड़ ही कोई नहीं, त्रिपथां कोई लोड़ नहीं, इस करके बादशाह राम। ऐसे रब दे भगत जदों किसे ने लोग उन्होंने पागल कहते, क्योंकि रब दे प्यारे दी गल संसार दी समझ विच नहीं आउंदी। वो कदे कहते तारे मैं बनाए, ये चंद्रमा मैं बनाया, ये सूरज मैं बनाया, ये संसार मैं बनाया, दुनिया का पत्थर मारेगी। दो बंदियां दी गल जेड़ी है ना जी, आम बंदे दी समझ विच नहीं आउंदी। पागल दी गल नूं ओह अपनी पद्धर तो नीवी जान के त्याग दिंदा है कि तां पागल है, छड्डो। रब दे प्यारे दी गल ओहदी पद्धर तो उच्ची है, इस करके ओहदी समझ नहीं आउंदी। हुण जिथे जाके स्वामी राम कहिंदे ने तारे मैं बनाए, उत्थे कोई पहुंचेगा तां तां ही मन्नेगा हां जी मैं बनाए। उत्थे जदों पहुंच गया ओह कहेगा मैं बनाए, क्योंकि मैं शरीर तां है नहीं। तत् निरंजन ज्योत सबाई सोहंग, भेद ना कोई जियो, जिदा भेद मुक गया जिसने अंदरों प्रगट कर लिया तो कहेगा मैं ईश्वर हां। कदे मनसूर अनिल हक कहिंदा रहा कि जो सच है मैं हां, तो जिन्हां नूं समझ नहीं सी चक्के सोड़ी देता। तो वह जदों लोग उन्होंने वटे मार दे, वो किसी ने घर जाते कहते अज राम नूं बड़े वटे वजे, कहते मैं भी वेखदा रहा पासे खड़ा राम नूं बड़े वटे वजे। हुण ऐसे पुरशां दी गल आम बंदे दी समझ विच नहीं आउंदी, पर जदों गल करदे उस दी करदे ओ साडी पहुंच तो बाहर हुंदी, इस करके लोग उन्हां नूं पागल कहिंदे। बाणी पढ़ो, गुरु नानक साहब नूं पागल कहा। आप जी बचन करदे बाणी विच, कोई अख है पूतना को कहे बेताला, कोई अख है आदमी नानक विचारा, भया दीवाना साहका नानक बौराना। कबीर जी नूं पागल कहिंदे ने, ਕਬੀਰ ਜੀ ਨੇ ਆਪਣੀ ਬਾਣੀ ਚ ਲਿਖਿਆ ਲੋਕ ਕਹੇ ਕਬੀਰ ਮੌਰਾਨਾ, ਲੋਕ ਇਹ ਕਹਿੰਦੇ ਨੇ ਕਿ ਕਬੀਰ ਪਾਗਲ ਹੋ ਗਿਆ, ਪਰ ਕਹਿੰਦੇ ਕਬੀਰ ਕਾ ਮਰਮ ਰਾਮ ਹੀ ਜਾਣਾ, ਮੇਰੇ ਅੰਦਰ ਦੀ ਜਿਹੜੀ ਪੀੜਾ ਹੈ ਉਹਨੂੰ ਲੋਕ ਨਹੀਂ ਜਾਣਦੇ, ਉਹਨੂੰ ਰਾਮ ਹੀ ਜਾਣਦੇ। ਉਹ ਰਾਮ ਦੀ ਗੱਲ ਕਰਦਾ, ਸੰਸਾਰ ਦੇ ਲੋਕ ਸਮਝਦੇ ਨੇ, ਇਸ ਕਰਕੇ ਕਹਿੰਦੇ ਨੇ ਪਾਗਲ। ਭਗਤ ਤੰਨਾ ਜੀ ਮਹਾਰਾਜ ਕਹਿੰਦੇ ਜਦੋਂ ਪ੍ਰੇਮਾ ਭਗਤੀ ਕਰਨ ਤੇ ਮਨ ਮੰਨ ਗਿਆ, ਪ੍ਰੇਮ ਭਗਤ ਮਾਨੀ ਸੁੱਖ ਜਾਣਿਆ, ਉਦੋਂ ਫਿਰ ਕੀ ਹੋਇਆ, ਤ੍ਰਿਪਤ ਅਗਾਨੇ ਮੁਕਤ ਭਏ। ਜਿਤਨੇ ਬੰਧਨ ਅੱਜ ਸਾਨੂੰ ਪਏ ਨੇ, ਜਦੋਂ ਅਸੀਂ ਪ੍ਰੇਮਾ ਭਗਤੀ ਕਰ ਲਈ ਉਹਦੇ ਚ ਪੂਰਨ ਹੋ ਗਏ ਤੇ ਬੰਧਨ ਆਪਣੇ ਆਪ ਟੁੱਟ ਜਾਣਗੇ। ਜੇ ਤੁਹਾਡੇ ਪੈਰਾਂ ਨੂੰ ਬੇੜੀਆਂ ਲਾ ਦਿੱਤੀਆਂ ਜਾਣ, ਹੱਥਾਂ ਨੂੰ ਹੱਥਕੜੀਆਂ ਲਾ ਦਿੱਤੀਆਂ ਜਾਣ, ਗਲ ਚ ਇੱਕ ਜੰਜੀਰ ਉਹਨਾਂ ਨਾਲ ਬੰਨ ਕੇ ਪਾ ਦਿੱਤੀ ਜਾਏ ਤੇ ਤੁਸੀਂ ਉਨੀ ਦੇਰ ਸਾਹ ਨਹੀਂ ਲੈਂਦੇ ਜਿੰਨੀ ਦੇਰ ਕਹੋ ਇਹਨੂੰ ਵੱਢੋ, ਇਹ ਟੁੱਟ ਜਾਏ, ਇਹ ਲੱਥ ਜਾਏ। ਤੁਸੀਂ ਕੇਵਲ ਉਸ ਨੂੰ ਬੰਧਨ ਸਮਝਦੇ ਹੋ, ਪਰ ਕਈ ਜੰਜੀਰਾਂ ਅਗਿਆਨਤਾ ਦੀਆਂ ਐਸੀਆਂ ਨੇ ਜਿਹੜੀਆਂ ਹੈਨ ਤਾਂ ਸਾਡੇ ਹੀ ਪੈਰਾਂ ਵਿਚ, ਸਾਡੇ ਹੀ ਗਲ ਵਿਚ, ਸਾਡੇ ਹੀ ਹੱਥਾਂ ਨੂੰ ਪਈਆਂ ਹੋਈਆਂ, ਪਰ ਅਸੀਂ ਉਹਨਾਂ ਜੰਜੀਰਾਂ ਨੂੰ ਸਮਝਦੇ ਨਹੀਂ, ਉਹਨੂੰ ਜੰਜੀਰਾਂ ਸਮਝਦੇ ਨਹੀਂ, ਇਸ ਕਰਕੇ ਉਹਨਾਂ ਦੇ ਤੋੜਨ ਲਈ ਅਸੀਂ ਯਤਨ ਵੀ ਨਹੀਂ ਕਰਦੇ। ਉਹ ਜੰਜੀਰਾਂ ਨਾਮ ਜਪਣ ਨਾਲ ਟੁੱਟਦੀਆਂ ਹਨ, ਉਹ ਬੰਧਨ ਨੇ। ਸਤਿਗੁਰੂ ਪਾਤਸ਼ਾਹ ਤੋਂ ਪੁੱਛੋ ਜਿਨ੍ਹਾਂ ਨਾਲ ਅਸੀਂ ਕਹਿੰਦੇ ਮੇਰੀ ਮਾਂ ਹੈ, ਮੇਰਾ ਪਿਓ ਹੈ, ਮੇਰੇ ਬੱਚੇ ਨੇ, ਮੇਰੀ ਇਸਤਰੀ ਹੈ, ਸਤਿਗੁਰੂ ਪਾਤਸ਼ਾਹ ਪੁਕਾਰ ਕੇ ਕਹਿੰਦੇ ਬਾਣੀ ਵਿੱਚ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਅਰ ਨਾਰ, ਇਹ ਵੀ ਬੰਧਨ। ਜਦੋਂ ਗੁਰੂ ਦਿਆਲੂ ਹੁੰਦਾ ਉਦੋਂ ਗੁਰੂ ਕੀ ਕਰਦਾ, ਸਤਿਗੁਰ ਸਿੱਖ ਕੇ ਬੰਧਨ ਕੱਟ। ਮਹਾਂਪੁਰਸ਼ ਵਿਚਾਰ ਕਰ ਰਹੇ ਨੇ ਤੇ ਗੱਲ ਐਸੀ ਆ ਗਈ, ਕਹਿਣ ਲੱਗੇ ਦੁਨੀਆਂ ਤੇ ਕੋਈ ਰਿਸ਼ਤਾ ਨਹੀਂ, ਕੋਈ ਕਿਸੇ ਦਾ ਬਾਪ ਨਹੀਂ, ਕੋਈ ਕਿਸੇ ਦੀ ਮਾਂ ਨਹੀਂ, ਕੋਈ ਕਿਸੇ ਦਾ ਪੁੱਤਰ ਨਹੀਂ। ਇੱਕ ਨੌਜਵਾਨ ਵਿਚਾਰ ਸੁਣਨ ਲਈ ਰੋਜ਼ਾਨਾ ਆਉਂਦਾ, ਉਹਨੂੰ ਚੰਗੀ ਲੱਗਦੀ, ਕਹਿਣ ਲੱਗਾ ਮਹਾਰਾਜ ਇਹ ਗੱਲ ਮੈਂ ਨਹੀਂ ਮੰਨਦਾ, ਇਹ ਝੂਠ ਹੈ। ਕਹਿਣ ਲੱਗੇ ਕਿਉਂ ਝੂਠ ਹੈ ਭਾਈ? ਕਹਿਣ ਲੱਗਾ ਜੀ ਜਿਹੜਾ ਮੇਰਾ ਬਾਪ ਹੈ ਉਹ ਮੈਨੂੰ ਬੜਾ ਪਿਆਰ ਕਰਦਾ। ਮਹਾਂਪੁਰਸ਼ ਕਹਿਣ ਲੱਗੇ ਨਹੀਂ ਐਸਾ ਨਹੀਂ, ਤੈਨੂੰ ਨਹੀਂ ਪਿਆਰ ਕਰਦਾ, ਕਹਿੰਦਾ ਬੜਾ ਕਰਦਾ। ਕਹਿਣ ਲੱਗੇ ਫਿਰ ਤੈਨੂੰ ਦੱਸੀਏ, ਪਤਾ ਲੱਗ ਜਾਏ ਤੈਨੂੰ ਕਿ ਤੇਰਾ ਬਾਪ ਤੈਨੂੰ ਪਿਆਰ ਨਹੀਂ ਕਰਦਾ। ਕਹਿਣ ਲੱਗਾ ਦੱਸੋ, ਪਰ ਮੈਨੂੰ ਪਤਾ ਵੀ ਮੈਨੂੰ ਪਿਆਰ ਕਰਦਾ, ਮੇਰੇ ਬਿਨਾਂ ਰਹਿ ਨਹੀਂ ਸਕਦਾ। ਮਹਾਂਪੁਰਸ਼ ਕਹਿਣ ਲੱਗੇ ਚੰਗਾ, ਇਉਂ ਕਰ, ਆਪਣੇ ਘਰ ਤੋਂ 100 ਰੁਪਇਆ ਚੋਰੀ ਕਰਕੇ ਲੈ ਆ, ਬਿਨਾਂ ਦੱਸੇ ਲਿਆ ਕੇ ਆਪਣੇ ਕੋਲ ਰਖਾ ਲਿਆ। ਕਹਿਣ ਲੱਗੇ ਹੁਣੇ ਪੈਸਾ ਆ ਗਿਆ? ਕਹਿੰਦਾ ਹਾਂ। ਕਹਿਣ ਲੱਗੇ ਜਦੋਂ ਕੋਈ ਲੈਣ ਵਾਲਾ ਆਏਗਾ ਤੇ ਤੇਰੇ ਘਰ ਵਿੱਚ ਇਸ ਪੈਸੇ ਦੀ ਗੱਲ ਚੱਲੇਗੀ ਤੇ ਤੂੰ ਆਪਣੇ ਬਾਪ ਨੂੰ ਇਹ ਗੱਲ ਕਹਿਣੀ ਕਿ ਮੈਂ ਜੂਆ ਖੇਡਿਆ ਸੀ, ਉਹ ਚੋਰੀ ਕਰਕੇ ਲਿਜਾ ਕੇ ਜੂਏ 'ਚ ਹਾਰ ਦਿੱਤੇ, ਫਿਰ ਵੇਖੀ ਤੇਰਾ ਬਾਪ ਕੀ ਕਰਦਾ। ਜਦੋਂ ਕੋਈ ਪੈਸੇ ਲੈਣ ਵਾਲਾ ਆਇਆ, 100 ਰੁਪਇਆ ਹੈ ਨਹੀਂ ਵਿੱਚ, ਬਾਪ ਨੂੰ ਆ ਗਿਆ ਪਸੀਨਾ, ਗਾਲਾਂ ਕੱਢੀ ਜਾਂਦਾ ਟੱਬਰ ਨੂੰ ਸਾਰੇ, ਕਿੱਥੇ ਗਿਆ 100 ਰੁਪਇਆ? ਉਹ ਨੌਜਵਾਨ ਬੱਚਾ ਕਹਿੰਦਾ ਪਿਤਾ ਜੀ ਘਬਰਾਓ ਨਾ, ਪੈਸੇ ਮੈਨੂੰ ਲੋੜ ਸੀ, ਮੈਂ ਚੋਰੀ ਕਰਕੇ ਲੈ ਗਿਆ, ਜਾ ਕੇ ਮੈਂ ਉਹਨਾਂ ਪੈਸਿਆਂ ਨਾਲ ਜੂਆ ਖੇਡ ਲਿਆ ਤੇ ਪਿਤਾ ਜੀ ਉਹ ਪੈਸੇ ਮੈਂ ਜੂਏ 'ਚ ਹਾਰ ਗਿਆ। ਬਾਪ ਨੇ ਗਲਾਵੇ 'ਚ ਹੱਥ ਪਾ ਲਿਆ, ਮਾਰਿਆ ਕੁੱਟਿਆ, ਧੱਕੇ ਦੇ ਕੇ ਬਾਹਰ ਕੱਢਦਾ, ਜਾਂ ਤੂੰ ਮੇਰਾ ਪੁੱਤਰ ਹੀ ਨਹੀਂ, ਘਰ ਤੋਂ ਨਿਕਲ ਜਾ। ਨਿਕਲ ਗਿਆ ਘਰੋਂ, ਚਲੇ ਗਿਆ ਮਹਾਤਮਾ ਕੋਲ, ਕਹਿੰਦਾ ਭਾਈ ਆ ਗਿਆ, ਕਿਵੇਂ ਆਇਆ? ਕਹਿੰਦਾ ਮਹਾਰਾਜ ਬਾਪ ਨੇ ਘਰੋਂ ਕੱਢਤਾ, ਕਹਿੰਦੇ ਤੇਰੇ ਨਾਲ ਤਾਂ ਪਿਆਰ ਬੜਾ ਕਰਦਾ ਸੀ। ਕਹਿੰਦਾ ਜੀ ਪਤਾ ਨਹੀਂ, ਉਹ 100 ਰੁਪਏ ਖਾਤਰ, 100 ਰੁਪਏ ਦੀ ਗੱਲ ਹੋਈ, ਮੈਂ ਜਿਵੇਂ ਤੁਸੀਂ ਕਿਹਾ ਸੀ ਉਵੇਂ ਕਹਿਤਾ, ਉਹਨੇ ਮੈਨੂੰ ਮਾਰਿਆ ਵੀ ਤੇ ਘਰੋਂ ਵੀ ਕੱਢਤਾ। ਮਹਾਤਮਾ ਕਹਿੰਦੇ ਕੋਈ ਨੀ ਟਿਕਿਆ ਰਹੋ। ਤਿੰਨ ਚਾਰ ਦਿਨਾਂ ਬਾਅਦ ਕਹਿਣ ਲੱਗੇ 100 ਰੁਪਇਆ ਤੇਰਾ ਸੀ? ਕਹਿੰਦਾ ਜੀ ਹਾਂ। ਕਹਿਣ ਲੱਗੇ ਆ ਇੱਕ 100 ਰੁਪਇਆ ਮੈਂ ਤੈਨੂੰ ਆਪਣੇ ਵੱਲੋਂ ਦਿੰਦਾ, ਇਹ 200 ਰੁਪਇਆ ਲੈ ਕੇ ਘਰ ਚਲੇ ਜਾ। ਅੱਜ ਰਾਤ ਨੂੰ ਜਦੋਂ ਤੇਰਾ ਪਰਿਵਾਰ ਇਕੱਠਾ ਬੈਠ ਕੇ ਭੋਜਨ ਕਰਨ ਲੱਗਿਆ ਤੇ ਤੂੰ ਇਹ 200 ਰੁਪਇਆ ਆਪਣੇ ਪਿਤਾ ਦੇ ਅੱਗੇ ਰੱਖ ਦੇਣਾ, ਬਚਨ ਤੂੰ ਉਹੀ ਕਹਿਣੇ ਨੇ, ਸ਼ਬਦ ਉਹੀ ਵਰਤਣੇ ਨੇ ਕਿ ਪਿਤਾ ਜੀ ਅੱਜ ਮੈਂ ਫਿਰ ਜੂਆ ਖੇਡਿਆ ਸਾਂ, 100 ਰੁਪਇਆ ਮੈਂ ਤੁਹਾਡਾ ਮੋੜ ਲਿਆਂਦਾ ਤੇ 100 ਅੱਜ ਜਿੱਤ ਕੇ ਲਿਆਇਆ, ਗੱਲ ਉਹੀ ਕਹਿਣੀ। ਜਾ ਕੇ ਜਦੋਂ ਸ਼ਾਮ ਨੂੰ ਸਭ ਇਕੱਠੇ ਬੈਠ ਕੇ ਲੱਗੇ ਭੋਜਨ ਕਰਨ, ਪਿਤਾ ਦੇ ਅੱਗੇ ਲਿਆ ਕੇ 200 ਰੁਪਇਆ ਰੱਖ ਦਿੱਤਾ। ਕਹਿਣ ਲੱਗਾ ਕੀ ਹੈ? ਕਹਿੰਦਾ ਪਿਤਾ ਜੀ 200 ਰੁਪਇਆ ਹੈ, ਅੱਜ ਮੈਂ ਫਿਰ ਜੂਆ ਖੇਡਿਆ ਸੀ, ਉਹ 100 ਰੁਪਇਆ ਤੁਹਾਡਾ ਜਿਹੜਾ ਲੈ ਗਿਆ ਸੀ ਉਹ 100 ਇੱਕ ਜਿੱਤ ਕੇ ਲਿਆ। ਉਸੇ ਪਿਤਾ ਨੇ ਗਲਵੱਕੜੀ ਪਾ ਲਈ। ਕਹਿਣ ਲੱਗਾ ਮੈਂ ਅੱਗੇ ਕਹਿੰਦਾ ਸੀ ਮੇਰਾ ਪੁੱਤ ਨਲਾਇਕ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪੈਸੇ ਦਾ ਪਿਤਾ ਹੈ, ਕੋਈ ਕਿਸੇ ਦਾ ਪਿਤਾ ਨਹੀਂ। ਕਬੀਰ ਜੀ ਨੇ ਬਾਣੀ ਚ ਬਚਨ ਕਹੇ ਨਾ, ਕਬੀਰ ਸਭ ਜਗ ਮੈਂ ਫਿਰਿਓ ਮਾਂਦਲ ਕੰਧ ਚੜਾਏ। ਮਾਂਦਲ ਹੁੰਦਾ ਢੋਲ। ਕਹਿੰਦੇ ਮੈਂ ਆਪਣੇ ਕੰਧੇ ਤੇ ਢੋਲ ਪਾ ਕੇ ਸਾਰੇ ਸੰਸਾਰ ਚ ਘੁੰਮਿਆ ਤੇ ਦੇਖਿਆ ਮੈਂ ਕੀ ਹੈ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਕਹਿੰਦੇ ਸਭ ਠੋਕ ਵਜਾ ਕੇ ਵੇਖਿਆ ਕਿਸੇ ਦਾ ਕੋਈ ਨਹੀਂ, ਸਭ ਆਪਣੇ ਸੁੱਖਾਂ ਦੇ ਯਾਰ ਨੇ। ਜੇ ਸੁੱਖ ਮਿਲਦੇ ਤਾਂ ਨਾਲ ਜੁੜੇ ਰਹਿੰਦੇ ਨੇ। ਜਿੰਨੀ ਦੇਰ ਬਾਪ ਸੁੱਖ ਦਿੰਦਾ ਉਨੀ ਦੇਰ ਬਾਪ ਦੇ ਨਾਲ, ਤੇ ਜਿਹਦੇ ਬਾਪ ਤੋਂ ਸੁੱਖ ਨਾ ਮਿਲਿਆ ਉਹਦੇ ਬਾਪ ਨੂੰ ਕਹਿੰਦੇ ਜੀ ਵੱਖ ਹੋ ਜਾਓ ਹੁਣ ਗੁਜ਼ਾਰਾ ਦੇ। ਜਿਹਦੇ ਭਰਾ ਤੋਂ ਸੁੱਖ ਮਿਲਦਾ ਜਿੰਨੀ ਦੇਰ ਉਨੀ ਦੇਰ ਇਕੱਠੇ, ਜਿਹਦੇ ਭਰਾ ਤੋਂ ਦੁੱਖ ਮਿਲਣ ਲੱਗ ਗਿਆ ਵੱਖ। ਜਿੰਨੀ ਦੇਰ ਮਾਤਾ ਸੁੱਖ ਦਿੰਦੀ ਮਾਤਾ ਦੇ ਨਾਲ, ਜਦੋਂ ਮਾਤਾ ਨੇ ਕਿਹਾ ਕੋਈ ਕਹਿਤਾ ਚੰਗਾ ਨਹੀਂ ਲੱਗਿਆ ਮਾਤਾ ਤੋਂ ਵੱਖ। ਤੋ ਇਹ ਸੁੱਖਾਂ ਦਾ ਯਾਰ ਹੈ, ਕੋਈ ਕਿਸੇ ਦਾ ਮਿੱਤਰ ਨਹੀਂ। ਤੋ ਭਗਤ ਧੰਨਾ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਪ੍ਰੇਮਾ ਭਗਤੀ ਮਨ ਵਿੱਚ ਵੱਸ ਗਈ ਉਦੋਂ ਸੁੱਖ ਅਸਲ ਸੁੱਖ ਦੀ ਪ੍ਰਾਪਤੀ ਹੋਈ। ਔਰ ਫਿਰ ਤਿਰਤ ਅਗਾਨੇ ਰੱਜ ਗਏ ਪੂਰਨ ਤੌਰ ਤੇ ਮੁਕਤ ਭਏ, ਬੰਧਨਾਂ ਤੋਂ ਵੀ ਮੁਕਤ ਹੋ ਗਏ।
ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ।
ਜਿਸ ਪ੍ਰਭੂ ਦੀ ਜੋਤ ਸਾਡੇ ਅੰਦਰ ਸਮਾ ਰਹੀ ਹੈ, ਜੋ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ, ਜਿਸ ਨੂੰ ਮਾਇਆ ਛੱਡ ਨਹੀਂ ਸਕਦੀ, ਉਸ ਅਸ਼ਲੀ ਪ੍ਰਭ ਨੂੰ ਧੰਨਾ ਜੀ ਕਹਿੰਦੇ ਮੈਂ ਪਹਿਚਾਣ ਲੈਣਾ ਕੀਤਾ।
ਧੰਨਾ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ।
ਧਰਣੀ ਧਰ ਧਰਤੀ ਦੇ ਮਾਲਕ ਈਸ਼ਵਰ ਨੂੰ ਉਹ ਧਨ ਮੈਂ ਪ੍ਰਾਪਤ ਕਰ ਲਿਆ ਜੋ ਸਾਰੀ ਧਰਤੀ ਦਾ ਧਰਣੀ ਧਰ। ਧਰਣੀ ਹੁੰਦੀ ਹੈ ਧਰਤੀ ਤੇ ਧਰ ਹੁੰਦਾ ਆਸਰਾ। ਜਿਹੜਾ ਸਾਰੀ ਧਰਤੀ ਦਾ ਆਸਰਾ ਈਸ਼ਵਰ ਹੈ ਉਹ ਨਾਮ ਰੂਪੀ ਧਨ ਮੈਂ ਉਸ ਨੂੰ ਪ੍ਰਾਪਤ ਕਰ ਲਿਆ। ਤੇ ਕੀ ਕਹਿੰਦੇ ਨੇ ਮਿਲ ਜਨ ਸੰਤ ਸਮਾਨਿਆ, ਮੈਂ ਸੰਤਾਂ ਦੀ ਸੰਗਤ ਵਿੱਚ ਮਿਲ ਕੇ ਉਸ ਈਸ਼ਵਰ ਵਿੱਚ ਸਮਾਨਿਆ ਸਮਾ ਗਿਆ। ਮੈਂ ਤੇ ਮੇਰਾ ਈਸ਼ਵਰ ਵੱਖ ਨਾ ਰਹੇ। ਇੱਥੇ ਸਮਾਪਤੀ ਹੈ ਗੁਰੂ ਪਿਆਰਿਓ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ। ਮੈਂ ਅੱਜ ਸਵੇਰ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਕਿ ਹੋਰ ਵੀ ਸੱਜਣਾ ਮਿੱਤਰਾਂ ਨੂੰ ਦੱਸੋ, ਕੋਈ ਕਿਸੇ ਦੇ ਮਨ ਵਿੱਚ ਪਰਮਾਰਥ ਪ੍ਰਤੀ ਸ਼ੰਕਾ ਹੈ ਉਹ ਆਪ ਸਵਾਲ ਕਰਕੇ ਲਿਖ ਕੇ ਦੇ ਦਿਓ। ਇਹ ਕੋਈ ਜ਼ਰੂਰੀ ਨਹੀਂ ਮੈਨੂੰ ਦੋ ਦਿਨ ਪਹਿਲਾਂ ਦੱਸੋ ਤਾਂ ਜਵਾਬ ਮਿਲੇਗਾ। ਉੱਥੇ ਬਾਹਰ ਆਉਂਦੇ ਨੂੰ ਪਕੜਾ ਦਿਓ, ਜਵਾਬ ਬਾਣੀ ਚ ਦੇ ਦਿਆਂ। ਸਤਿਗੁਰੂ ਪਾਤਸ਼ਾਹ ਦੀ ਬਾਣੀ ਚ ਜਵਾਬ ਹੀ ਜਵਾਬ ਹੈ, ਸਵਾਲ ਕੋਈ ਨਹੀਂ। ਤਾਂ ਬਾਣੀ ਸੁਣਨ ਲਈ, ਬਾਣੀ ਨੂੰ ਸਮਝਣ ਲਈ, ਬਾਣੀ ਨੂੰ ਜਾਣਨ ਲਈ ਜਿੱਥੇ ਤੁਸੀਂ ਆਉਂਦੇ ਹੋ, ਤੁਹਾਨੂੰ ਰਸ ਆਉਂਦਾ, ਉੱਥੇ ਦੂਸਰਿਆਂ ਨੂੰ ਵੀ ਕਹੋ ਸੱਜਣਾ ਤੇ ਬਾਣੀ ਦਾ ਰਸ ਲੈਣਾ ਤਾਂ ਆਓ ਚੱਲੀਏ। ਜਿਹਨੂੰ ਰਸ ਆ ਗਿਆ ਜਾ ਕਹੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾ ਹੀ ਲਪਟਾਇਓ। ਉਹ ਸੰਸਾਰ ਦੇ ਰਸਾਂ ਵਿੱਚ ਲਪਾਏਵਾਨ ਨਹੀਂ ਹੁੰਦਾ। ਗੁਰੂ ਕਿਰਪਾ ਕਰੇ ਸਾਨੂੰ ਬਾਣੀ ਚ ਰਸ ਆਏ ਤੇ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਮੇਲੇ।
ਜੋਤ ਸਮਾਏ ਸਮਾਨੀ ਜਾ ਕੇ ਅਸਲੀ ਪ੍ਰਭ ਪਹਿਚਾਨਿਆ। ਧੰਨ ਧਨ ਪਾਇਆ ਧਰਣੀ ਧਰ ਮਿਲ ਜਨ ਸੰਤ ਸਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।